सुखमनी सुख अमृत प्रभ नाम, सुखमनी सुख अमृत प्रभ नाम। सुखमनी सुख अमृत प्रभ नाम, सुख मनी सुख अमृत प्रभ नाम, सुख मनी सुख मनी सुख सुख मनी सुख मनी सुख मनी सुख
Oh,
ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ।
ਪਿਆਰ ਨਾਲ ਆਖੋ ਸਤਨਾਮ। ਗੁਰੂ ਕਿਰਪਾ ਕਰੇ ਸੁਖਮਨੀ ਸਾਹਿਬ ਨਾਲ ਸਾਡਾ ਪ੍ਰੇਮ ਹੋ ਜਾਵੇ, ਜਪਜੀ ਸਾਹਿਬ ਨਾਲ ਸਾਡਾ ਪ੍ਰੇਮ ਹੋ ਜਾਵੇ, ਮੂਲ ਮੰਤਰ ਨਾਲ ਸਾਡਾ ਪ੍ਰੇਮ ਹੋ ਜਾਵੇ, ਗੁਰਮੰਤਰ ਨਾਲ ਸਾਡਾ ਪ੍ਰੇਮ ਹੋ ਜਾਵੇ, ਇੰਨਾ ਕੁ ਪ੍ਰੇਮ ਹੋ ਜਾਵੇ ਕਿ ਇਹ ਸਾਡੀ ਖੁਰਾਕ ਬਣ ਜਾਵੇ, ਗੁਰੂ ਬਾਬਾ ਬਖਸ਼ਿਸ਼ ਕਰੇ, ਇੰਨਾ ਕੁ ਪ੍ਰੇਮ ਹੋ ਜਾਵੇ ਇਹ ਸਾਡੀ ਖੁਰਾਕ ਬਣ ਜਾਵੇ, ਇਹੋ ਜਿਹਾ ਪ੍ਰੇਮ ਹੋ ਜਾਵੇ ਘਰ ਦੀ ਰਸੋਈ 'ਚ ਵੜਨ ਤੋਂ ਪਹਿਲਾਂ, ਇਹੋ ਜਿਹਾ ਪ੍ਰੇਮ ਹੋਵੇ ਵੀ ਮੈਂ ਇੱਕ ਘੰਟਾ ਸਿਮਰਨ ਨੂੰ ਦੇ ਕੇ ਰਸੋਈ ਵਿੱਚ ਤਾਂ ਪੈਰ ਰੱਖਣਾ, ਇਹੋ ਜਿਹਾ ਪ੍ਰੇਮ ਹੋਵੇ ਕਿ ਰਾਤੀ ਸੌਣ ਵੇਲੇ ਮੈਂ ਪੰਜ ਇਸ਼ਨਾਨਾਂ ਕਰਕੇ ਕੀਰਤਨ ਸੋਹਿਲਾ ਕਰਕੇ ਅਰਦਾਸ ਕਰਕੇ ਫਿਰ ਸੌਣਾ ਹੈ। ਜਿਨ੍ਹਾਂ ਘਰਾਂ ਵਿੱਚ ਇਹੋ ਜਿਹੇ ਪ੍ਰੇਮ ਦੇ ਛਿੱਟੇ ਪੈ ਜਾਣ, ਗੁਰੂ ਨਾਨਕ ਕਹਿੰਦਾ ਉਹ ਘਰ ਤੇਰਾ ਨਹੀਂ ਉਹ ਮੇਰਾ ਹੈ। ਜਿਸ ਘਰ ਵਿੱਚ ਬੀਬੀਆਂ ਨੂੰ ਆਦਮੀਆਂ ਨੂੰ ਇਹੋ ਜਿਹਾ ਪ੍ਰੇਮ ਪੈ ਜਾਵੇ, ਗੁਰੂ ਨਾਨਕ ਕਹਿੰਦਾ ਉਹ ਘਰ ਤੇਰਾ ਨਹੀਂ ਉਹ ਮੇਰਾ ਹੈ, ਫਿਰ ਤੇਰੇ ਘਰ ਵੱਲ ਕੋਈ ਬੁਰੀ ਅੱਖ ਨਾਲ ਵੇਖੇਗਾ ਉਹ ਵੇਖ ਨਹੀਂ ਸਕੇਗਾ, ਕਿਉਂਕਿ ਹੁਣ ਉਹ ਘਰ ਤੇਰਾ ਨਹੀਂ ਮੇਰਾ ਬਣ ਗਿਆ। ਕੋਈ ਜਿਹੜੇ ਮਰਜ਼ੀ ਤਵੀਤ ਬਣਾ ਕੇ ਤੇਰੇ 'ਤੇ ਸੱਟੇ ਪਿਆ, ਕੋਈ ਵੀ ਤਵੀਤ ਤੇਰੇ ਤੱਕ ਪਹੁੰਚੇਗਾ ਨਹੀਂ, ਤੇਰੇ ਘਰ ਵਿੱਚ ਸਵਾਹ ਦੇ ਡੱਬੇ 'ਚ ਵੀ ਨਹੀਂ ਜਗ੍ਹਾ ਲੱਭੇਗੀ, ਕਿਉਂ ਹੁਣ ਉਹ ਘਰ ਤੇਰਾ ਨਹੀਂ ਮੇਰਾ ਬਣ ਚੁੱਕਾ। ਕਿਸੇ ਵੀ ਜਾਦੂ ਦਾ ਟੂਣੇ ਦਾ ਕਿਸੇ ਦੀ ਨਜ਼ਰ ਤੱਕ ਨਹੀਂ ਲੱਗੇਗੀ, ਕਿਉਂਕਿ ਹੁਣ ਉਹ ਘਰ ਉਹ ਕਾਰੋਬਾਰ ਤੇਰਾ ਨਹੀਂ ਮੇਰਾ ਬਣ ਚੁੱਕਾ। ਪਰ ਸ਼ਰਤ ਹੈ ਜੇ ਗੁਰਬਾਣੀ ਨਾਲ ਪ੍ਰੇਮ ਹੋ ਜਾ। ਪ੍ਰੇਮ, ਮੈਂ 15 ਮਿੰਟ ਬੱਚੇ ਨੂੰ ਕੋਈ ਜਪਜੀ ਸਿਮਰਨ ਕਰਾ ਕੇ ਹੀ ਸਕੂਲੇ ਭੇਜਣਾ ਹੈ। ਆ ਪ੍ਰੇਮ, ਰਸੋਈ 'ਚ ਤਾਂ ਕਦਮ ਰੱਖਣਾ, ਇੱਕ ਘੰਟਾ ਗੁਰੂ ਨਾਨਕ ਨੂੰ ਦੇ ਕੇ। ਫਿਰ ਸਾਹਿਬ ਕਹਿੰਦੇ ਉਹ ਕਰਮ ਮੇਰਾ ਤੇਰਾ ਨਹੀਂ। ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ। ਜਿਸ ਚੀਜ਼ ਦੇ ਪੜ੍ਹਨ ਦੇ ਨਾਲ ਵਿਚਰਨ ਦੇ ਨਾਲ ਗੁਰੂ ਨਾਨਕ ਆਪਣਾ ਬਣਾਉਂਦਾ, ਕਿਉਂ ਸਾਡੇ ਕਦਮ ਪਿੱਛੇ ਹਟਣ। ਫਿਰ ਦਾਸ ਨੇ ਅਜਮਾਇਸ਼ ਕਰਕੇ ਵੇਖੀ, ਇੰਨੀ ਤਾਕਤ ਹੈ ਬਾਣੀ 'ਚ ਕਿ ਕਿਸੇ ਵੇਲੇ ਤੁਹਾਡੇ ਕੋਲੋਂ ਕੋਈ ਭੁੱਲ ਵੀ ਹੋ ਜਾਏ ਨਾ, ਕੋਈ ਲਫ਼ਜ਼ ਮਾੜੇ ਬੋਲੇ ਜਾਣ, ਕਿਸੇ ਦਾ ਦਿਲ ਟੁੱਟ ਗਿਆ ਹੁਣ ਜ਼ੁਬਾਨ 'ਚੋਂ ਨਿਕਲਿਆ ਲਫ਼ਜ਼ ਵਾਪਸ ਨਹੀਂ ਆਉਂਦਾ, ਜਾਂ ਕਿਸੇ ਜਗ੍ਹਾ 'ਤੇ ਇਹੋ ਜਿਹੀ ਗੱਲ ਕਹੀ ਗਈ ਜਾਂ ਹੋ ਗਿਆ ਕੰਮ ਕਿ ਡਰ ਹੈ ਮੇਰੇ ਪੜਦੇ ਹੁਣ ਨੰਗੇ ਨਾ ਹੋ ਜਾਣ, ਭੁੱਲ ਹੋ ਗਈ, ਬਾਅਦ 'ਚ ਗਿਆਨ ਹੋ ਗਿਆ ਵੀ ਆਹ ਗਲਤੀ ਕਰ ਬੈਠਾ। ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਆਪਣੇ 'ਤੇ ਬੈਨ ਲਾ ਲਿਆ, ਹੇ ਵਾਹਿਗੁਰੂ ਫਲਾਣੇ ਬੰਦੇ ਨਾਲ ਮੈਂ ਇੰਜ ਬੋਲ ਗਿਆ, ਮੇਰੀ ਚਰਚਾ ਹੋ ਰਹੀ ਹੈ, ਮੇਰੇ ਕੋਲੋਂ ਭੁੱਲ ਹੋਈ ਹੈ, ਆਪਣੀ ਭੁੱਲ ਆਪਣੇ ਅੰਦਰ ਮੰਨ ਲਵੇ ਅਤੇ ਅਰਦਾਸ ਕਰ ਦੇਵੇ, ਵਾਹਿਗੁਰੂ ਮੈਂ 13 ਦਿਨ 13 ਪਾਠ ਜਪਜੀ ਦੇ ਆਪਣੇ ਨਿਤਨੇਮ ਤੋਂ ਇਲਾਵਾ ਕਰਾਂਗਾ, ਕਿਰਪਾ ਕਰੀ ਇਹ ਭੁੱਲ ਦੇ ਸਾਰੇ ਹੀ ਪੜਦੇ ਕੱਜ ਲੈ। ਉਹਨੂੰ ਕੱਜਣੇ ਪੈਣਗੇ, ਕਦੀ ਅਜਮਾ ਕੇ ਵੇਖ ਲਿਓ। ਪਿਆਰ ਨਾਲ ਆਖੋ ਸਤਨਾਮ। ਗੁਰਬਾਣੀ ਦੀ ਤਾਕਤ, ਸਾਹਿਬ ਮਿੱਤਰ ਬਣ ਜਾਂਦਾ, ਸਾਹਿਬ ਬੁੱਕਲ 'ਚ ਆ ਜਾਂਦਾ, ਸਾਹਿਬ ਵੱਲ ਹੋ ਜਾਂਦਾ। ਬਾਬਾ ਆਨੰਦ ਸਿੰਘ ਜੀ ਤਾਂ ਇੱਥੋਂ ਤੱਕ ਬਚਨ ਕਰਦੇ ਸਨ, ਕਹਿੰਦੇ ਜੇ ਤੇਰੇ ਕੋਲ ਗੁਰਮੰਤਰ ਅਤੇ ਮੂਲ ਮੰਤਰ, ਪਹਿਲੀ ਪੌੜੀ ਇਹ ਮੂਲ ਮੰਤਰ ਹੈ, ਵਾਹਿਗੁਰੂ ਦਾ ਸ਼ਬਦ ਗੁਰਮੰਤਰ ਹੈ। ਬਾਬਾ ਜੀ ਕਹਿੰਦੇ ਸਨ ਇਹ ਨਿਰੇ ਨੋਟ ਨੇ ਨੋਟ। ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਕਹਿੰਦੇ ਆ ਨਿਰੇ ਨੋਟ ਨੇ ਗੁਰਮੰਤਰ ਅਤੇ ਮੂਲ ਮੰਤਰ, ਗੌਰ ਕਰਿਓ। ਕਹਿੰਦੇ ਜਿਹਦੇ ਕੋਲ ਇਹ ਧਨ ਹੈ ਨਾ, ਜੇ ਸਾਡੀ ਜੇਬ 'ਚ ਨੋਟ ਹੋਣ, ਬਾਜ਼ਾਰ 'ਚੋਂ ਜਿਹੜਾ ਮਰਜ਼ੀ ਸੌਦਾ ਮੁੱਲ ਲੈ ਆਈਏ। ਅਤੇ ਬਾਬਾ ਜੀ ਆਖਦੇ ਸਨ ਆਹ ਦੋ ਚੀਜ਼ਾਂ ਵਾਹਿਗੁਰੂ ਦਾ ਗੁਰਮੰਤਰ ਅਤੇ ਮੂਲ ਮੰਤਰ ਨਿਰੇ ਨੋਟ ਨੇ, ਗੌਰ ਕਰਿਓ। ਤੁਹਾਨੂੰ ਪੁੱਤਰ ਦੀ ਲੋੜ ਹੋਵੇ ਸ਼ਬਦ ਪੜ੍ਹਨਾ, ਮਹਾਂਪੁਰਸ਼ ਦੱਸਦੇ ਸਤਿਗੁਰ ਸਾਚੇ ਦੀਆ ਭੇਜ, ਬਾਕੀ ਜਿੰਨੇ ਸ਼ਬਦ ਨੇ ਨਾ ਉਹਨਾਂ ਦਾ ਆਪਣਾ ਆਪਣਾ ਫਲ ਹੈ। ਜੇ ਪੁੱਤਰ ਦੀ ਲੋੜ ਹੋਵੇ ਆਹ ਸ਼ਬਦ ਪੜ੍ਹੀ ਦਾ, ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ, ਉਦਰੇ ਮਾਇਆ ਆਏ ਕੀਆ ਨਿਵਾਸ। ਕੋਈ ਔਖਾ ਵੇਲਾ ਬਣਿਆ ਹੋਵੇ ਇਹ ਸ਼ਬਦ ਦੱਸਦੇ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਬਾਕੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਆਪਣੀ ਆਪਣੀ ਜਗ੍ਹਾ 'ਤੇ ਦਾਤ ਝੋਲੀ 'ਚ ਪਾਉਂਦੇ ਨੇ। ਜੇ ਸਰੀਰ ਤੋਂ ਰੋਗ ਨਾ ਜਾਵੇ ਤਾਂ ਸ਼ਬਦ ਦਿੰਦੇ ਨੇ ਮਹਾਂਪੁਰਸ਼, ਰੋਗਨ ਅਤੇ ਰਸੋਗਨ ਅਤੇ ਜਲ ਯੋਗਨ ਅਤੇ ਬਹੁ ਭਾਂਤ ਬਚਾਵੇ। ਜੇ ਬੱਚਾ ਡਰੇ ਤਾਂ ਸ਼ਬਦ ਦਿੰਦੇ ਨੇ ਵੀ ਇਹਨੂੰ ਝੋਲੀ 'ਚ ਲੈ ਕੇ ਪੜ੍ਹੋ, ਤਾਤੀ ਵਾਓ ਨਾ ਲੱਗ ਗਈ ਪਾਰ ਬ੍ਰਹਮ ਸਰਨਾਈ 'ਚੋਂ ਗਿਰਦ ਮਾਰੇ ਰਾਮ ਘਰ ਦੁੱਖ ਲੱਗੇ। ਕੋਈ ਕੰਮ ਰੁਕਿਆ ਹੋਵੇ ਤਾਂ ਸ਼ਬਦ ਦਿੰਦੇ ਨੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ। ਇਹ ਸਾਰੇ ਸ਼ਬਦਾਂ ਦੇ ਬਦਲੇ ਵੱਖੋ ਵੱਖਰੀਆਂ ਦਾਤਾਂ ਝੋਲੀ 'ਚ ਪੈਂਦੀਆਂ। ਪਰ ਬਾਬਾ ਜੀ ਆਖਦੇ ਸੀ ਆਹ ਜਿਹੜੇ ਦੋ ਚੀਜ਼ਾਂ ਨੇ ਨਾ, ਮੂਲ ਮੰਤਰ ਅਤੇ ਗੁਰਮੰਤਰ, ਇਹ ਨਿਰੇ ਨੋਟ ਨੇ। ਜੇ ਜੇਬ 'ਚ ਨੋਟ ਹੋਣ ਬਾਜ਼ਾਰੋਂ ਜਿਹੜੀ ਚੀਜ਼ ਮਰਜ਼ੀ ਮੁੱਲ ਲੈ ਲਈਏ, ਜਿਹਦੇ ਕੋਲ ਆਹ ਦੋ ਸ਼ਬਦਾਂ ਦਾ ਮੂਲ ਮੰਤਰ ਅਤੇ ਗੁਰਮੰਤਰ ਦਾ ਧਨ ਹੈ ਨਾ, ਇਹ ਵੀ ਗੁਰੂ ਨਾਨਕ ਦੇ ਖਜ਼ਾਨੇ 'ਚੋਂ ਜੋ ਮਰਜ਼ੀ ਮੰਗ ਲਵੇ, ਇਹੋ ਜਿਹਾ ਧਨ ਹੈ। ਬਾਕੀ ਸ਼ਬਦਾਂ ਦੇ ਬਦਲੇ ਉਸ ਮੁਤਾਬਕ ਦਾਤ ਝੋਲੀ 'ਚ ਪੈਂਦੀ ਏ। ਪਰ ਇਹਨਾਂ ਦੋ ਚੀਜ਼ਾਂ 'ਚ ਇੰਨੀ ਤਾਕਤ ਮਹਾਂਪੁਰਸ਼ ਦੱਸਦੇ ਸੀ ਕਿ ਜੇ ਤੇਰੇ ਕੋਲ ਇਹ ਦੋ ਚੀਜ਼ਾਂ ਦਾ ਧਨ ਏ ਤੇ ਗੁਰੂ ਨਾਨਕ ਦੇ ਖਜ਼ਾਨੇ 'ਚੋਂ ਜਿਹੜੀ ਚੀਜ਼ ਮਰਜ਼ੀ ਮੰਗ ਲੈ। ਆਓ ਦੋ ਮਿੰਟ ਕਰੋ ਕਿਰਪਾ, ਆਓ ਸਾਰੇ।
ਓਂਕਾਰ ਸਤਿਨਾਮ ਕਰਤਾ
ਸਾਹਿਬਾਂ ਨੇ ਤੇ ਸਿੱਖ ਨੂੰ ਉਹ ਖਜ਼ਾਨੇ ਦਿੱਤੇ ਆ, ਕਮਾਲ ਕਰਤੀ ਕਮਾਲ। बच्चे दे लेख बदलाने ही वह भी बदला सकदा है। बच्चे दे नां दा सहज पाठ रख लै, सुखमनी चला जपजी चला, की नहीं मिलदा। लोड़ है प्रेम दी, कोई गावे को सुने हर नामा चित लाए। आ चित लाने वाली गल दी लोड़ है, गावीए सुनिए मन पाओ पाओ प्रेम, सिर्फ एदी लोड़ है। ये सुखमनी साड़ी खुराक बन जे, एक मीटर जे मीटर चेक करना होवे कर लियो अपने आप नू। जिस दिन वीरवार का कीर्तन रह जे, या जिस दिन तुहाडा नितनेम रह जे, जिस दिन जिंदगी दी कोई रूटीन रब वाले बन्ने दी रह जे, ते मन उदास हो जे, मन लानतां पावे, समझ लैणा तुहाडी रब दी बंदगी भजन तुहाडी खुराक बन चुकी है। ते जदों कर लिया कोई नहीं, ते रह गया कोई नहीं, ते समझ लैणा अजे खुराक नहीं बनी, ये साड़ी खुराक बन जाए। ऐसी कृपा हो जाए। गुरु नानक ने खजाना बख्शिया, एक दास साखी छोटी जी तुहाडे चरणा च रखे, सत्तों वाले डेरे, एक ग्रंथ है श्री भगत प्रेम प्रकाश ग्रंथ, वह ग्रंथ नू छापण दा हुक्म नहीं किसे। जिस महापुरशां ने वह ग्रंथ लिखिया, साखियां लिखियां, एक नाल बैन लाया भी इनू छापना नहीं, पढ़ सकते हो। श्री भगत प्रेम प्रकाश ग्रंथ चों एक साखी मिलती है 1899 सन की। एक मुसलमान जलंधर का रहन वाला, रब दी करनी दिवाला निकल गया, जलंधर का मुसलमान रब दी करनी दिवाला निकल गया। आपनू पता है जदों दिवाला निकल जे बहुत वारी शहर छड़ के भी भजना पैंदा। कंगालता आ गई, हुण वी वेखो कदी दिवाला जिदा निकले, कारखाने बैंक सांभ लैंदा, सब जगह जो जो भी है जायदाद उजड़ पुजड़ जाती है। इहो जे समें क्यों बनते ने कंगालता दे ते दिवाले निकलण दे, जदों बंदा बेपरवाह परमात्मा नूं भुल जाता है। वह बेपरवाह परमात्मा नूं जदों भुल के बंदा समझदा ना मैं कुछ बन गया, उदों रब कहिंदा आ तैनूं दसां तूं की बन गया। इहो जिहा वेला कंगालता दा ते दिवाले निकलण दा कदों आउंदा, जदों बंदा अपनी अकल ते अपनी सियाणप अपनी चलाकी नूं ही सब कुछ समझ बैठदा ते बेपरवाह परमात्मा नूं भुल जांदा है। तुसी इतिहास पढ़ियो, दास ने पढ़िया गौर नाल, रब ने वाहिगुरु ने महापुरशां ने गुरु साहिबां ने पापियां नूं तारिया है। इहो जे अजामल वर्गे उन्हां नूं तारिया, गणकां वर्गियां नूं तारिया, पर जिहड़ा होमे च आ के होमे नूं सामने रख बैठा है उन्हों नहीं तारिया। जिन्हें होमे नूं नहीं छड्डिया ना, ये समझदा मैं कुछ बन बैठा। बाबा जी कहिंदे सी जिहदे अंदर होमे आ जाए वह रब का शरीक बन जाता है, वह रब का शरीक बन जाता है। इतिहास वेखे, सत्ता बलवंडा नूं जदों होमे आई सी ते गुरु अर्जन देव सामने गुरु नानक दे शरीक बन गए सी, कहिंदे असी ना हुंदे तुहानूं किसे पुछणा ही नहीं सी, शरीक बन गए। ते रब उदों कहिंदा तू मेरा शरीक बन गया, आखिया हंकारियां निंदकां पिट दे। ਕੋਈ ਵੇਸਵਾ ਦੇ ਕੰਮ 'ਚ ਪੈ ਦੇ ਉਹਦੀ ਜਗ੍ਹਾ ਹੈਗੀ, ਕਿੰਨੇ ਕਿੰਨੇ ਪਾਪ ਕੀਤੇ ਉਹਦੀ ਜਗ੍ਹਾ ਹੈਗੀ, ਪਰ ਜਿਹੜਾ ਹਉਮੈ ਕਰਕੇ ਕਵੇ ਮੈਂ ਕੁਝ ਬਣ ਗਿਆ ਵਾਂ ਉਹਦੀ ਕੋਈ ਜਗ੍ਹਾ ਨਹੀਂ। ਆਖੋ ਸਤਨਾਮ। ਇਹੋ ਜੇ ਬੰਦੇ ਦੇ ਉੱਤੇ ਕੰਗਾਲਤਾ ਜਾਂ ਦੁਆਲੇ ਨਿਕਲਣ ਦਾ ਟਾਈਮ ਕਦੋਂ ਆ ਜਾਏਗਾ, ਜਦੋਂ ਬੰਦਾ ਕਹੇਗਾ ਮੈਂ ਬਣ ਗਿਆ ਕੁਝ, ਰੱਬ ਹੈ ਹੀ ਕੋਈ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਗਏ ਨਾ ਜੀ ਬਗਦਾਦ, ਤੇ ਬਗਦਾਦ ਦੇ ਨਵਾਬ ਨੇ ਤਿੰਨ ਸਵਾਲ ਕੀਤੇ ਸੀ। ਕਹਿੰਦਾ ਜੀ ਮੈਨੂੰ 20 ਸਾਲ ਹੋ ਗਏ, ਤਿੰਨ ਸਵਾਲਾਂ ਦਾ ਜਵਾਬ ਨਹੀਂ ਮਿਲਦਾ ਪਿਆ, ਜੇ ਤੁਸੀਂ ਦੇ ਦਿਓ ਤੇ ਮੈਂ ਮੰਨਾਂਗਾ ਤੁਸੀਂ ਪੂਰਨ ਹੋ। ਸਾਹਿਬ ਕਹਿੰਦੇ 10 ਵੀ ਸਵਾਲ। ਕਹਿਣ ਲੱਗਾ ਜੀ ਪਹਿਲੀ ਮੇਰਾ ਸਵਾਲ ਹੈ ਕਿ ਨਿਰੰਕਾਰ ਤੋਂ ਪਹਿਲਾਂ ਕੀ ਸੀ, ਦੂਜਾ ਸਵਾਲ ਹੈ ਨਿਰੰਕਾਰ ਰਹਿੰਦਾ ਕਿੱਥੇ ਹੈ, ਅਤੇ ਤੀਜਾ ਸਵਾਲ ਹੈ ਨਿਰੰਕਾਰ ਕੰਮ ਕੀ ਕਰਦਾ। ਸਾਹਿਬ ਕਹਿਣ ਲੱਗੇ ਇਹ ਸਾਡੇ ਲਈ ਕੀ ਲਿਆਇਆ? ਕਹਿੰਦਾ ਜੀ ਥਾਲੀ ਵਿੱਚ ਹੀਰੇ ਲਿਆਇਆ। ਸਤਿਗੁਰੂ ਕਹਿੰਦੇ ਗਿਣਤੀ ਕਰ ਕਿੰਨੇ ਹੀਰੇ ਲਿਆਇਆ। ਕਹਿੰਦਾ 1, 2, 3, 4। ਮਹਾਰਾਜ ਕਹਿੰਦੇ ਗਲਤ ਗਿਣੀ ਜਾਂਦਾ, ਦੁਬਾਰਾ ਗਿਣ। ਕਹਿੰਦਾ ਜੀ 1, 2, 3। ਸਤਿਗੁਰੂ ਕਹਿੰਦੇ ਗਲਤ ਗਿਣੀ ਜਾਂਦਾ, ਦੁਬਾਰਾ ਗਿਣ। ਕਹਿੰਦਾ ਜੀ 1, 2। ਮਹਾਰਾਜ ਕਹਿੰਦੇ ਗਲਤ ਗਿਣੀ ਜਾਂਦਾ, ਦੁਬਾਰਾ ਗਿਣ। ਕਹਿੰਦਾ ਜੀ 1। ਮਹਾਰਾਜ ਕਹਿੰਦੇ ਗਲਤ ਗਿਣੀ ਜਾਂਦਾ। ਕਹਿੰਦਾ ਜੀ 1 ਗਿਣਨ 'ਚ ਕੀ ਗਲਤੀ ਹੋ ਗਈ, ਅਜੇ ਤਾਂ ਮੈਂ 1 ਤੱਕ ਗਿਣਿਆ, ਕੀ ਗਲਤੀ ਕੀਤੀ? ਮਹਾਰਾਜ ਕਹਿੰਦੇ 1 ਤੋਂ ਪਹਿਲੇ ਗਿਣਤੀ ਕਰ। ਕਹਿੰਦਾ ਜੀ 1 ਤੋਂ ਪਹਿਲੇ ਗਿਣਤੀ ਕਰਾਂ, 1 ਤੋਂ ਪਹਿਲੇ ਗਿਣਤੀ ਕੋਈ ਨਹੀਂ। ਮਹਾਰਾਜ ਕਹਿੰਦੇ ਜਿਵੇਂ 1 ਤੋਂ ਪਹਿਲੇ ਗਿਣਤੀ ਕੋਈ ਨਹੀਂ, ਤੇਰੇ ਪਹਿਲੇ ਸਵਾਲ ਦਾ ਜਵਾਬ ਤੂੰ ਕਹਿੰਦਾ ਨਿਰੰਕਾਰ ਤੋਂ ਪਹਿਲੇ ਕੀ ਸੀ, ਜਿਵੇਂ 1 ਤੋਂ ਪਹਿਲੇ ਗਿਣਤੀ ਕੋਈ ਨਹੀਂ, ਨਿਰੰਕਾਰ ਤੋਂ ਪਹਿਲੇ ਕੁਝ ਵੀ ਨਹੀਂ, ਨਿਰੰਕਾਰ ਆਪ ਹੀ ਸਭ ਤੋਂ ਪਹਿਲੇ। ਆਖੋ ਸਤਨਾਮ। ਦੂਜਾ ਸਵਾਲ ਸੀ ਨਿਰੰਕਾਰ ਰਹਿੰਦਾ ਕਿੱਥੇ ਹੈ। ਮਹਾਰਾਜ ਕਹਿੰਦੇ ਗੜਵੀ ਲਿਆ ਦੁੱਧ ਦੀ। ਜਦੋਂ ਦੁੱਧ ਦੀ ਗੜਵੀ ਲਿਆਂਦੀ, ਸਤਿਗੁਰੂ ਕਹਿੰਦੇ ਨਵਾਬ ਇਹਦੇ ਵਿੱਚ ਸੱਜੇ ਹੱਥ ਦੀ ਪਹਿਲੀ ਉਂਗਲ ਪਾ ਦੇ। ਪਾਤੀ ਬਾਹਰ ਕੱਢ। ਜਦੋਂ ਉਂਗਲ ਬਾਹਰ ਕੱਢੀ, ਕੀ ਲੱਗਾ ਤੇਰੀ ਉਂਗਲ ਨੂੰ? ਕਹਿੰਦਾ ਜੀ ਦੁੱਧ। ਗੜਵੀ 'ਚ ਕੀ ਹੈ? ਕਹਿੰਦਾ ਜੀ ਦੁੱਧ। ਮਹਾਰਾਜ ਕਹਿੰਦੇ ਤੂੰ ਝੂਠ ਬੋਲਦਾ। ਨਵਾਬ ਕਹਿੰਦਾ ਮਹਾਰਾਜ ਜੀ ਗੜਵੀ ਵਿੱਚ ਵੀ ਦੁੱਧ, ਮੇਰੀ ਉਂਗਲ ਨੂੰ ਵੀ ਦੁੱਧ, ਝੂਠ ਨਹੀਂ ਮੈਂ ਬੋਲਦਾ। ਮਹਾਰਾਜ ਕਹਿੰਦੇ ਤੂੰ ਝੂਠ ਬੋਲਦਾ, ਗੜਵੀ 'ਚ ਕੀ ਹੈ? ਕਹਿੰਦਾ ਜੀ ਦੁੱਧ। ਮਹਾਰਾਜ ਕਹਿੰਦੇ ਝੂਠ ਬੋਲਦਾ, ਤੇਰੀ ਉਂਗਲ ਨੂੰ ਕੀ ਲੱਗਾ? ਕਹਿੰਦਾ ਦੁੱਧ। ਮਹਾਰਾਜ ਕਹਿੰਦੇ ਤੂੰ ਝੂਠ ਬੋਲਦਾ। ਸੱਚੇ ਪਾਤਸ਼ਾਹ ਦੁੱਧ ਦੀ ਉਂਗਲ ਨੂੰ ਲੱਗਾ, ਦੁੱਧ ਦੀ ਗੜਵੀ 'ਚ ਝੂਠ ਕਿੱਥੇ ਬੋਲਦਾ? ਮਹਾਰਾਜ ਕਹਿੰਦੇ ਨਿਰਾ ਦੁੱਧ ਨਹੀਂ, ਨਜ਼ਰ ਦੁੱਧ ਆ ਰਿਹਾ, ਇਹਦੇ ਵਿੱਚ ਕਈ ਕੁਝ ਛੁਪਿਆ ਹੋਇਆ, ਇਹ ਦੁੱਧ ਵਿੱਚ ਘਿਓ ਵੀ ਛੁਪਿਆ, ਇਹ ਦੁੱਧ ਵਿੱਚ ਮੱਖਣ ਵੀ ਛੁਪਿਆ, ਇਸ ਦੁੱਧ ਵਿੱਚ ਕਈ ਕੁਝ ਛੁਪੇ, ਆਉਂਦਾ ਨਜ਼ਰ? ਕਹਿੰਦਾ ਨਹੀਂ ਆਉਂਦਾ, ਤੇ ਦੁੱਧ ਹੀ ਹੈ ਨਜ਼ਰ, ਉਹ ਘਿਓ ਆਉਂਦਾ ਨਜ਼ਰ? ਕਹਿੰਦਾ ਜੀ ਨਹੀਂ ਨਜ਼ਰ ਆਉਂਦਾ। ਮਹਾਰਾਜ ਨੇ ਕਿਹਾ ਜਿਵੇਂ ਦੁੱਧ 'ਚ ਘਿਓ ਛੁਪਿਆ ਨਜ਼ਰ ਨਹੀਂ ਆਉਂਦਾ, ਇਸ ਤਰ੍ਹਾਂ ਰੱਬ ਹਰ ਇੱਕ ਵਿੱਚ ਵਸਦਾ ਪਰ ਨਜ਼ਰ ਨਹੀਂ ਆਉਂਦਾ। ਸਗਲ ਬਨਸ ਪੈ ਬਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਆ। ਜਿਵੇਂ ਹਰ ਲੱਕੜ 'ਚ ਅੱਗ ਵਸਦੀ ਹੈ, ਸਗਲ ਬਨਸਪਤ ਮੈਂ ਬਸੰਤਰ, ਬਸੰਤਰ ਅੱਗ ਨੂੰ ਕਹਿੰਦੇ, ਸਗਲ ਦੁੱਧ ਮੈਂ ਘੀ ਆ, ਜਿਵੇਂ ਦੁੱਧ 'ਚ ਘਿਓ ਵਸਦਾ। ਕਹਿੰਦੇ ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ। ਤੂੰ ਕਹਿੰਦਾ ਰੱਬ ਰਹਿੰਦਾ ਕਿੱਥੇ ਹੈ? ਰੱਬ ਹਰ ਜਗ੍ਹਾ 'ਤੇ ਰਹਿੰਦਾ, ਸਿਰਫ ਕੋਈ ਵਿਰਲੀ ਲੱਖਾਂ 'ਚੋਂ ਅੱਖ ਪਹਿਚਾਣਦੀ ਹੈ। ਕੀੜੀ 'ਚ ਵੀ ਰੱਬ ਹੈ, ਹਾਥੀ 'ਚ ਵੀ ਰੱਬ ਹੈ, ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ। ਇਕਲ ਮਾਟੀ ਕੁੰਚਰ ਚੀਟੀ, ਕੁੰਚਰ ਕਹਿੰਦੇ ਹਾਥੀ ਨੂੰ, ਚੀਟੀ ਕਹਿੰਦੇ ਕੀੜੀ ਨੂੰ। ਬਾਂਜਨ ਹੈ ਬੋ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰੇ। ਘੱਟ ਘੱਟ ਮੈਂ ਹਰਜੂ ਵਸੇ, ਸੰਤਨ ਕਹਿਓ ਪੁਕਾਰ। ਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਏ, ਮੰਦਾ ਕਿਸ ਨੂੰ ਆਖੀਏ, ਜਾਂ ਤਿਸ ਦਿਨ ਕੋਈ ਨਾ ਹੈ, ਉਹਦੇ ਬਗੈਰ ਹੈ ਹੀ ਕੋਈ ਨਹੀਂ। ਜਿਨ੍ਹਾਂ ਨੇ ਪਛਾਣ ਲਿਆ ਉਹ ਕੁੱਤੇ ਮਗਰ ਘਿਓ ਲੈ ਕੇ ਦੌੜ ਪਏ। ਆਖੋ ਸਤਨਾਮ। ਜਿਨ੍ਹਾਂ ਨੇ ਪਛਾਣ ਲਿਆ ਨਾ ਉਹ ਕੁੱਤੇ ਮਗਰ ਘਿਓ ਲੈ ਕੇ ਦੌੜ ਪਏ, ਕਹਿੰਦੇ ਖੁਸ਼ਕ ਰੋਟੀ ਕਿਵੇਂ ਖਾਏਗਾ, ਘਿਓ ਤੇ ਲਾ ਲੈ। ਕਹਿੰਦੇ ਰੱਬ ਨੂੰ ਕੁੱਤੇ 'ਚੋਂ ਵੀ ਪ੍ਰਗਟ ਹੋਣਾ ਪਿਆ, ਤੇਰੀ ਪੂਛਲ ਉੱਪਰ ਚਮਕ ਬਾਲ। ਕਹਿੰਦੀ ਤੇਰੀ ਪੂਛ ਚਮਕਦੀ ਪਈ, ਮੈਂ ਤੈਨੂੰ ਪਛਾਣ ਲਿਆ ਨਾਮਦੇਵ। ਉਹਨੇ ਕੁੱਤੇ 'ਚੋਂ ਵੀ ਵੇਖ ਲਿਆ ਰੱਬ ਨੂੰ। ਜੇ ਗਏ ਨਾ ਭੂਤਾਂ ਵਾਲੇ ਖੂਹ 'ਤੇ, ਨਾਮਦੇਵ ਦੇ ਲੱਕ ਨਾਲ ਛੈਣੇ ਬੰਨੇ ਹੁੰਦੇ ਸੀ। ਪੰਡਤਾਂ ਨੇ ਜਾਣ ਕੇ ਭੇਜਿਆ, ਅੱਧੀ ਰਾਤ ਜਗਰਾਤਾ ਸੀ, ਬਈ ਜਾ ਪਾਣੀ ਦੀ ਬਾਲਟੀ ਲਿਆ, ਸੰਗਤ ਨੂੰ ਛਕਾਉਣੀ ਹੈ। ਭੂਤਾਂ ਦਾ ਵਾਸਾ ਸੀ ਖੂਹ 'ਤੇ। ਜਦੋਂ ਬਾਲਟੀ ਸੁੱਟੀ, ਗੜੰਮ ਭੂਤ ਸਾਹਮਣੇ ਆ ਕੇ ਖੜਾ ਹੋ ਗਿਆ। ਕਹਿੰਦੇ ਨਾਮਦੇਵ ਦੀ ਇਹੋ ਜਿਹੀ ਬਿਰਤੀ, ਭੂਤ 'ਚ ਵੀ ਕਹਿੰਦਾ ਹੇ ਵਾਹਿਗੁਰੂ ਤੂੰ ਇਸ ਰੂਪ 'ਚ ਵੀ ਵੱਸਦਾ। ਕਹਿੰਦੇ ਉੱਥੇ ਛੈਣੇ ਖੋਲ੍ਹ ਲਏ ਅਤੇ ਸ਼ਬਦ ਉਚਾਰਨ ਕਰਤਾ, ਆਓ ਕਲੰਦਰ ਕੇਸਵਾ ਕਰ ਬਦਾਲੀ ਪੇਸਵਾ, ਇਹ ਰੂਪ 'ਚ ਵੀ ਤੂੰ ਵੱਸਦਾ। ਅਤੇ ਜੇ ਰੋਜ਼ ਕਹਿੰਦਾ ਨਾਮਦੇਵ ਇੱਕ ਘੋੜੀ ਤਾਂ ਦੇ ਦੇ, ਕੱਪੜੇ ਨਦੀ ਤੋਂ ਧੋ ਕੇ ਲਿਆਉਣਾ, ਇੱਕ ਘੋੜੀ ਤਾਂ ਦੇ ਦੇ, ਇੱਕ ਘੋੜੀ ਤਾਂ ਦੇ ਦੇ। ਰੱਬ ਨੇ ਕਿਹਾ ਇਹਨੂੰ ਘੋੜੀ ਦੇ ਦੇ, ਰੋਜ਼ ਹੀ ਮੰਗਦਾ, ਪਹਿਲੇ ਇਹਨੂੰ ਦੁੱਖ ਵਿਖਾਈਏ ਘੋੜੀ ਦੇ, ਸ਼ਾਇਦ ਹਟ ਜੇ। ਜਦੋਂ ਪਠਾਨ ਦਾ ਰੂਪ ਧਾਰਿਆ, ਸਾਦੇ ਜੇ ਕੱਪੜੇ, ਨਾਮਦੇਵ ਦੀ ਬਾਂਹ ਫੜ ਲਈ, ਕਹਿਣ ਲੱਗੇ ਓਏ ਮੇਰੀ ਘੋੜੀ ਨੇ ਬੱਚਾ ਦਿੱਤਾ, ਤੁਰਦੀ ਨਹੀਂ, ਇਹ ਬੱਚਾ ਚੁੱਕ ਮੇਰੇ ਨਾਲ, ਮੈਨੂੰ ਛੱਡ ਕੇ ਆ। ਬੱਚਾ ਘੋੜੀ 'ਤੇ ਚੁੱਕ ਲਿਆ, ਆਪਣੇ ਸਿਰ 'ਤੇ ਚੁੱਕ ਲਿਆ ਨਾਮਦੇਵ ਜੀ ਨੇ ਘੋੜੀ ਦਾ ਬੱਚਾ। ਤੁਰੇ ਜਾਂਦੇ ਨੇ, ਤੁਰੇ ਜਾਂਦੇ ਨੇ, ਆਖਣ ਲੱਗੇ ਹੇ ਵਾਹਿਗੁਰੂ ਇਹ ਪਠਾਨ ਨਹੀਂ, ਦੁਆਰਕਾ ਨਗਰੀ ਹੋਵੇ ਤਾਂ ਪਠਾਨ ਦਾ ਕੀ ਕੰਮ, ਇਹ ਤੂੰ ਇਹ ਮੈਨੂੰ ਦੱਸਣ ਆਇਆ ਘੋੜੀ ਮੰਗਣਾ, ਰੋਜ਼ ਪਹਿਲੇ ਤੈਨੂੰ ਘੋੜੀ ਦੇ ਦੁੱਖ ਦੱਸ ਦੇਈਏ, ਇੰਜ ਬੱਚਾ ਜੰਮ ਪਿਆ ਤਾਂ ਚੁੱਕਣਾ ਵੀ ਪੈਣਾ, ਪੱਠੇ ਵੀ ਖਵਾਉਣੇ ਪੈਣੇ ਹੈ, ਸੇਵਾ ਵੀ ਕਰਨੀ ਪੈਣੀ ਹੈ। ਉੱਥੇ ਹੀ ਸ਼ਬਦ ਉਚਾਰਨ ਕਰਤਾ ਨਾਮਦੇਵ ਜੀ ਨੇ, ਹੱਲੇ ਯਾਰਾ ਖੁਸ਼ਖਬਰੀ, ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕੇ ਮੰਗੋਲ, ਪਠਾਨ 'ਚੋਂ ਵੀ ਰੱਬ ਨੂੰ ਵੇਖ ਲਿਆ, ਪ੍ਰਗਟ ਹੋਣਾ ਪਿਆ। ਕੋਈ ਵਿਰਲੀਆਂ ਅੱਖਾਂ ਦੇਖਦੀਆਂ ਨੇ, ਆ ਜਿਹੜੇ ਮਾਸ ਖਾਂਦੇ ਉਹ ਕਿਵੇਂ ਵੇਖਦੇ ਹੋਣਗੇ, ਨਹੀਂ ਵੇਖਦੇ ਹੋਣ। ਕਈ ਮੈਨੂੰ ਕਹਿ ਦਿੰਦੇ, ਕਹਿੰਦੇ ਬੱਕਰਾ ਬਣਾਇਆ ਹੀ ਕਾਹਦੇ ਵਾਸਤੇ ਰੱਬ ਨੇ, ਇਹਦਾ ਲਾਭ ਹੀ ਕੋਈ ਨਹੀਂ। ਮੈਂ ਕਿਹਾ ਕੋੜਕਿੱਲੀਆਂ ਵੀ ਬਣਾਈਆਂ ਰੱਬ ਨੇ, ਇਹ ਵੀ ਖਾ ਲਓ, ਇਹਦਾ ਵੀ ਲਾਭ ਕੋਈ ਨਹੀਂ। ਕੋੜਕਿੱਲੀ ਦਾ ਇਹ ਤਾਂ ਰੱਬ ਦੇ ਜੀਵ ਨੇ, ਕੀ ਪਤਾ ਉਹਨੇ ਕਿਉਂ ਬਣਾਏ ਅਤੇ ਕੀ ਨਹੀਂ ਬਣਾਏ। ਆ ਕਿੰਨੇ ਸਾਡੇ ਘਰਾਂ ਵਿੱਚ ਲਾਲ ਕੀੜੇ ਤੁਰਦੇ ਫਿਰਦੇ ਰਹਿੰਦੇ, ਇਹਨਾਂ ਦਾ ਕੋਈ ਲਾਭ ਹੈ? ਇਹ ਕਹੀਏ ਇਹ ਕਿਉਂ ਬਣਾਏ, ਸਵਾਲ ਕਰ ਦਿੰਦਾ। ਜਿਹਨੂੰ ਜੋਤ ਨਜ਼ਰ ਆ ਗਈ, ਉਹਨੇ ਸੁਪਨੇ 'ਚ ਵੀ ਨਹੀਂ ਸੋਚਿਆ ਮੈਂ ਮਾਸ ਖਾਵਾਂਗਾ। ਗੱਲ ਕਿੱਥੋਂ ਚੱਲੀ? ਗੁਰੂ ਨਾਨਕ ਸਾਹਿਬ ਕਹਿੰਦੇ ਜਿਵੇਂ ਦੁੱਧ ਵਿੱਚ ਘਿਓ ਛੁਪਿਆ ਨਵਾਬ, ਇਸੇ ਤਰ੍ਹਾਂ ਹਰ ਜਗ੍ਹਾ ਰੱਬ ਵੱਸਦਾ ਪਰ ਵਿਰਲੇ ਨੂੰ ਨਜ਼ਰ ਆਉਂਦਾ। ਤੀਜਾ ਸਵਾਲ ਸੀ ਜੀ, ਜਿੱਥੇ ਸਾਡੀ ਗੱਲ ਤੁਰੀ ਹੈ, ਕੰਗਾਲ ਬੰਦਾ ਕਿਉਂ ਹੁੰਦਾ, ਦਿਵਾਲਾ ਕਿਉਂ ਆਉਂਦਾ? ਜਦੋਂ ਬੇਪਰਵਾਹ ਨੂੰ ਭੁੱਲਦਾ। ਬੇਪਰਵਾਹ ਨੂੰ ਕਿਉਂ ਕਿਹਾ? ਤੀਜਾ ਸਵਾਲ ਸੀ ਨਵਾਬ ਦਾ, ਰੱਬ ਕੰਮ ਕੀ ਕਰਦਾ? ਸਤਿਗੁਰੂ ਕਹਿੰਦੇ ਨਵਾਬ ਆਪਣੀ ਜਗ੍ਹਾ ਬਦਲ ਕੇ ਅਤੇ ਇੱਥੇ ਬਹਿ ਜਾ। ਉਹਨੇ ਜਗ੍ਹਾ ਬਦਲਾਈ, ਜਦੋਂ ਦੂਜੀ ਜਗ੍ਹਾ ਬੈਠਾ, ਸਰੀਰ ਕੰਬਣ ਲੱਗ ਪਿਆ, ਇੰਜ ਲੱਗੇ ਮੈਂ ਦੋ ਕੌਡੀ ਦਾ ਮੰਗਤਾ ਬਣ ਗਿਆ, ਭਿਖਾਰੀ ਬਣ ਗਿਆ, ਇੰਜ ਜਾਪੇ ਕੋਈ ਭਿਆਨਕ ਸਮਾਂ ਮੇਰੇ 'ਤੇ ਆ ਗਿਆ, ਕੰਬਣ ਲੱਗ ਪਿਆ। ਮਹਾਰਾਜ ਕਹਿਣ ਲੱਗੇ ਨਵਾਬ ਉੱਠ ਕੇ ਉਸੇ ਜਗ੍ਹਾ 'ਤੇ ਆ ਜਾ। ਜਦੋਂ ਉਸੇ ਜਗ੍ਹਾ 'ਤੇ ਆ ਗਿਆ, ਫਿਰ ਨਵਾਬ ਵਾਲਾ ਰੂਪ। ਸਤਿਗੁਰੂ ਕਹਿੰਦੇ ਕੋਈ ਸਮਝ ਲੱਗੀ? ਉਹ ਕਹਿੰਦਾ ਜੀ ਲੱਗ ਗਈ, ਉੱਥੇ ਬੈਠਾ ਸਾਂ ਕੀ ਬਣ ਗਿਆ ਜੀ? ਇੰਜ ਲੱਗਦਾ ਸੀ ਭਿਖਾਰੀ ਬਣ ਗਿਆ ਦੋ ਕੌਡੀ ਦਾ। ਮਹਾਰਾਜ ਕਹਿੰਦੇ ਤੇਰੇ ਤੀਜੇ ਸਵਾਲ ਦਾ ਜਵਾਬ, ਤੂੰ ਕਹਿੰਦਾ ਰੱਬ ਕੰਮ ਕੀ ਕਰਦਾ, ਆਹ ਕੰਮ ਰੱਬ ਕਰਦਾ, ਭਿਖਾਰੀ 'ਤੇ ਰਾਜ ਕਰਾਵੇ, ਰਾਜਾ 'ਤੇ ਭਿਖਾਰੀ, ਇਹ ਉਹਦਾ ਕੰਮ ਹੈ। ਸ਼ਬਦ ਹੈ ਨਾ ਸਾਰਾ, ਨਾਰੀ 'ਤੇ ਜੋ ਪੁਰਖ ਆਵੇ, ਪੁਰਖਣ 'ਤੇ ਜੋ ਨਾਰੀ, ਖਲ ਮੂਰਖ 'ਤੇ ਪੰਡਿਤ ਕਰਵੋ, ਪੰਡਿਤ 'ਤੇ ਮੁਗਤਾਰੀ, ਜਲ 'ਤੇ ਥਲ ਕਰ, ਥਲ 'ਤੇ ਕੂਆ, ਕੂਪ 'ਤੇ ਮੇਰ ਕਰਾਵੇ। ਉਹ ਕੰਮ ਕੀ ਕਰਦਾ? ਇਹ ਕੰਮ ਕਰਦਾ ਜੀ, ਕਿਸੇ ਨੂੰ ਰਾਜਾ ਬਣਾਈ ਜਾਂਦਾ, ਕਿਸੇ ਨੂੰ ਰਾਜੇ ਤੋਂ ਭਿਖਾਰੀ ਬਣਾਈ ਜਾਂਦਾ, ਅਤੇ ਉਹਨੂੰ ਨਹੀਂ ਰਾਜੇ ਤੋਂ ਭਿਖਾਰੀ ਬਣਾਉਂਦਾ ਜਿਹਨੇ ਉਹਦੇ ਚਰਨਾਂ ਨਾਲ ਗੰਢ ਪਾਈ ਹੋਵੇ। ਭਿਖਾਰੀ ਕੌਣ ਬਣੇਗਾ ਜਿਹੜਾ ਕਹਿੰਦਾ ਮੈਂ ਕੁਝ ਬਣ ਗਿਆ ਵਾਂ? ਪੜ੍ਹ ਲਿਓ ਇਤਿਹਾਸ, ਪਾਪੀ ਵੇਸਵਾ ਮਾੜੇ ਕਰਮ ਕਰਨ ਵਾਲਿਆਂ ਨੂੰ ਤਾਰਤਾ, ਪਰ ਜਿਹਨੇ ਹੰਕਾਰ ਰੱਖਿਆ ਇਹਨਾਂ ਅੰਦਰ ਮੈਂ ਕੁਝ ਬਣ ਗਿਆ, ਉਹਨੂੰ ਨਹੀਂ ਜੇ ਜਗ੍ਹਾ ਮਿਲੀ, ਉਹਨੂੰ ਨਹੀਂ ਜਗ੍ਹਾ ਮਿਲੀ। ਇਹ ਦਿਵਾਲਾ ਕੰਗਾਲਤਾ ਰੱਬ ਦੇ ਪਿਆਰੇ ਘਰ ਕਦੀ ਨਹੀਂ ਆਏਗੀ। ਕਿਹਨੇ ਕੋਲ ਆਉਂਦੀ ਹੈ? ਜਿਹੜਾ ਵੇ ਪਰਵਾਹ ਨੂੰ ਭੁੱਲ ਜਾਂਦਾ ਹੈ, गुरु अमरदास जी दी पंक्तियां अज सवेर दे दीवान च भी पढ़िया सन, आओ दो मिनट पढ़ीए महाराज दी पंक्तियां जे। वाहो वाहो वे परवाहो है, इहदा मैं अर्थ कर दिया। वाहो वाहो क्या है? वाहिगुरु वाहिगुरु। ये शब्द च वाहो वाहो जिनी वारी आया ना वाहिगुरु संबोधन किया है, वह वे परवाहो का गुरु अमरदास जी ने लीला दसी। आओ पढ़िए दो मिनट, सानू भी वे परवाह ना भुल जाए।
वाहो वाहो वे परवाहो है, वाहो वाहो वे परवाहो
अर्थ, क्योंकि थोड़े जो बेअंत रूहें जड़िया शब्द नाल जुड़दिया। एक गल याद रखे, वो जे अर्थ पता होवे ना ते बंदा दूना तीना जुड़ जाता है। वाहो वाहो दा अर्थ हे वाहिगुरु तू की काम करदा है, वे परवाह है अपनी मौज दा मालक है, वो वे परवाह तो सदा डर के रही। आखो सतनाम कौन है जी? वो
जियो वाओ वाओ वे परवाओ है, वाओ वाओ वे परवाओ है, वाओ वाओ वे परवाओ है, वाओ वे परवाओ है, वाओ वाओ वे परवाओ है,
निशानियां।
पेखारी ते राज करावे, राजा ते पेखारी, पेखारी ते राज करावे, राजा ते पेखारी।
नाम तेरी नजर कितने हो जाए ना दूजे बने। सिख हर वेले शुकराना करे, कदम पुटे तो शुकराना करे, ओदी बख्शिश ओदी कृपा। जे कितने दूजे बने हो गया काम की आखिया,
नजरी उपटी जे करे सुल्ताना कहो कराएंदा, दर मंगण देखना पाएंदा। वाओ वे परवाओ है, वाओ वे परवाओ है, जियो जी वाओ
you।
ਪਾਰ ਬ੍ਰਹਮ ਗਰੀਬ
ਸਤਨਾਮ। ਮੈਂ ਤੇ ਤੱਤ ਕੱਢਿਆ ਜ਼ਿੰਦਗੀ ਦਾ, ਜੇ ਉਹਦੀ ਨਜ਼ਰ ਏ ਤੇ ਪੁੱਠੀਆਂ ਵੀ ਸਿੱਧੀਆਂ ਪੈ ਜਾਂਦੀਆਂ, ਉਹਦੀ ਨਜ਼ਰ ਨਹੀਂ ਤੇ ਸਿੱਧੀਆਂ ਵੀ ਪੁੱਠੀਆਂ ਪੈ ਜਾਂਦੀਆਂ। ਇਸ ਕਰਕੇ ਹਰ ਵੇਲੇ ਸਿੱਖ ਡਰੇ, ਉਹ ਵੇ ਪਰਵਾਓ ਹੀ, ਉਹਦਾ ਕੋਈ ਪਤਾ ਨਹੀਂ। ਭਿਖਾਰੀ ਨੂੰ ਚੁੱਕ ਕੇ ਰਾਜਾ ਬਣਾ ਦੇ, ਰਾਜੇ ਨੂੰ ਚੁੱਕ ਕੇ ਭਿਖਾਰੀ ਬਣਾ ਦੇ। ਗੱਲ ਚੱਲ ਰਹੀ ਬਾਣੀ ਦੀ। ਇਹ ਜਲੰਧਰ ਦਾ ਮੁਸਲਮਾਨ 1899 ਸਨ ਦੀ ਇਹ ਕਥਾ ਜੀ। ਅਬਦੁਲ ਕਰੀਮ ਇਹ ਮੁਸਲਮਾਨ ਦਾ ਨਾਂ ਹੈ। ਇਹਦਾ ਦਿਵਾਲਾ ਨਿਕਲਿਆ ਜਲੰਧਰ 'ਚੋਂ, ਸ਼ਹਿਰ ਛੱਡਣਾ ਪਿਆ, ਭੱਜਣਾ ਪਿਆ, ਜਨਾਨੀ ਨਾਲ ਹੈ। ਨੂਰ ਭਰੀ ਇਹਦੀ ਜਨਾਨੀ ਦਾ ਨਾਂ ਹੈ। ਅਬਦੁਲ ਕਰੀਮ ਇਹ ਮੁਸਲਮਾਨ ਦਾ ਨਾਂ ਹੈ। ਕਹਿੰਦੇ ਇਹਨੇ ਕੋਈ ਮਸਜਿਦ ਨਹੀਂ ਛੱਡੀ ਜਿੱਥੇ ਜਾ ਕੇ ਤਰਲਾ ਪਾਇਆ ਹੋਵੇ ਵੀ ਮੈਨੂੰ ਰਾਤ ਰਹਿਣ ਨੂੰ ਜਗ੍ਹਾ ਦੇ ਦਿਓ, ਛਕਣ ਨੂੰ ਪ੍ਰਸ਼ਾਦਾ ਦੇ ਦਿਓ, ਮੇਰੇ ਕੋਲ 8-10 ਦਿਨ ਲਈ ਕੋਈ ਸਾਧਨ ਨਹੀਂ, ਕਿਤੇ ਜਗ੍ਹਾ ਨਹੀਂ ਮਿਲੀ। ਟੋਬਾ ਭਾਈ ਟੇਕ ਸਿੰਘ, ਗੌਰ ਕਰਿਓ ਜੀ, ਟੋਬਾ ਭਾਈ ਟੇਕ ਸਿੰਘ ਸੰਤ ਸੰਗਤ ਸਿੰਘ ਕਮਾਲੀਏ ਵਾਲੇ ਉੱਥੇ ਠਹਿਰੇ ਸੀ, ਰੋਜ਼ ਕਥਾ ਆਉਂਦੀ ਸੀ। ਇਹ ਟੋਬਾ ਭਾਈ ਟੇਕ ਸਿੰਘ ਆਇਆ, ਗ੍ਰੰਥੀ ਨੂੰ ਬੇਨਤੀ ਕੀਤੀ, ਇਹ ਅਬਦੁਲ ਕਰੀਮ ਜਲੰਧਰ ਦੇ ਮੁਸਲਮਾਨ ਨੇ, ਪਿਆਰਿਆ ਮੈਂ ਦਿਵਾਲਾ ਨਿਕਲ ਗਿਆ, ਇੱਕ ਨਿੱਕਾ ਪਹਿਰਾ ਪੱਲੇ ਨੇ, ਮੈਂ ਮੇਰੀ ਪਤਨੀ ਹਾਂ, ਕੋਈ ਰਹਿਣ ਨੂੰ ਜਗ੍ਹਾ ਕੁਝ ਦਿਨਾਂ ਲਈ ਮਿਲ ਜੇ, ਕੁਝ ਦਿਨਾਂ ਲਈ ਮੈਨੂੰ ਸਾਧਨ ਮਿਲ ਜੇ, ਮੈਂ ਸਾਧਨ ਹੋਰ ਬਣਾ ਲਾਂਗਾ, ਕੁਝ ਦਿਨ ਮੇਰਾ ਕੰਮ ਤੁਰ ਪਏ। ਪਿਆਰ ਨਾਲ ਆਖੋ ਸਭ ਤੋਂ ਵੱਡਾ, ਇਹ ਗੁਰੂ ਨਾਨਕ ਦੇ ਘਰ 'ਚ ਦੇਖੋ ਹੈ ਨਾ, ਤੁਸੀਂ ਚੱਲ ਜਾਓ ਕਿਤੇ, ਲੰਗਰ ਹੈ, ਗੁਰਦੁਆਰੇ ਨੇ, ਕਮਰੇ ਨੇ, ਕਹਿਣਾ ਪੈਂਦਾ। ਬਾਕੀ ਸਭ ਧਰਮ ਆਪਣੀ ਆਪਣੀ ਜਗ੍ਹਾ ਠੀਕ, ਪਰ ਗੁਰੂ ਨਾਨਕ ਨੇ ਐਂ ਦਇਆ ਦੇ ਭੰਡਾਰ ਖੋਲ੍ਹੇ, ਬਖਸ਼ਿਸ਼ ਕੀਤੀ ਹੈ। ਆ ਬਾਬਾ ਲਾਭ ਸਿੰਘ ਜੀ ਕੁਝ ਦਿਨ ਹੋਏ ਦਾਸ ਨੂੰ, ਉਹਨਾਂ ਦਾ ਸੇਵਕ ਮਿਲਿਆ, ਕਹਿਣ ਲੱਗੇ ਮਨੀ ਕਰਨ ਸਾਨੂੰ ਪਤਾ ਲੱਗਾ ਤੁਸੀਂ ਆ ਰਹੇ 5 ਬੱਸਾਂ ਲੈ ਕੇ, ਦਾਸ ਨਹੀਂ ਸੀ ਗਿਆ, ਭਾਈ ਗੁਰਿੰਦਰ ਸਿੰਘ ਗਏ ਸੀ, ਕਹਿੰਦਾ ਕਿ ਸਾਨੂੰ ਪਤਾ ਲੱਗਾ 5 ਬੱਸਾਂ ਲੈ ਕੇ ਤੁਸੀਂ ਆ ਰਹੇ ਹੋ, ਅਤੇ ਅਸੀਂ 3 ਬੋਰੀਆਂ ਪ੍ਰਸ਼ਾਦਾ ਅਤੇ 30-40 ਕਮਰੇ ਤੁਹਾਡੇ ਲਈ ਰੱਖ ਛੱਡੇ ਵੀ ਸੰਗਤ ਆ ਰਹੀ। ਕਹਿੰਦੇ ਤੁਸੀਂ ਨਹੀਂ ਆਏ, ਭਾਈ ਗੁਰਿੰਦਰ ਸਿੰਘ ਜੋ ਨਹੀਂ ਆਇਆ, ਅਤੇ ਇੱਕੋ ਬੱਸ ਹੀ ਲਿਆਇਆ, ਅਤੇ ਪ੍ਰਸ਼ਾਦੇ ਸਾਰੇ ਫਿਰ ਅਸੀਂ ਇੱਧਰ ਉੱਧਰ ਵੰਡੇ। ਮੈਂ ਕਿਹਾ ਇਹ ਹੈ ਗੁਰੂ ਨਾਨਕ ਦਾ ਘਰ, ਇੱਕ ਚਿੱਠੀ ਵੀ ਪਾ ਦੇਵੇ, ਇੰਨੀਆਂ ਬੱਸਾਂ ਆ ਰਹੀਆਂ, ਬਾਅਦ 'ਚ ਘੱਟ ਪ੍ਰੋਗਰਾਮ ਬਣ ਗਿਆ ਬੱਸਾਂ ਦਾ, ਅਤੇ ਕਿਵੇਂ ਗੁਰੂ ਕੇ ਪਿਆਰਿਆਂ ਨੇ ਕਮਰੇ 'ਤੇ ਲੰਗਰ ਤਿਆਰ ਰੱਖਿਆ। ਸਭ ਤੋਂ ਵੱਡਾ ਸਤਿਗੁਰੂ ਨਾਨਕ। ਇਹੋ ਜਿਹੀਆਂ ਚੀਜ਼ਾਂ ਤੁਸੀਂ ਕਈ ਜਗ੍ਹਾ ਵੇਖ ਲਿਓ, ਕਈ ਜਗ੍ਹਾ ਵਿਸ਼ੇਸ਼ਤਾ ਸਿੱਖ ਧਰਮ ਦੀ। ਗੁਰੂ ਨਾਨਕ ਨੇ ਆਪ ਪੂਰਨੇ ਪਾ ਕੇ ਤੋਰਿਆ, ਉਸ ਚੀਜ਼ ਦਾ ਸਿੱਖ ਨੂੰ ਮਾਣ ਹੈ, ਮੇਰੇ ਪਿਤਾ ਦਾ ਘਰ ਨਿਰਾਲਾ, ਬਾਕੀ ਸਭ ਸਤਿਕਾਰਯੋਗ ਨੇ। ਇਹ ਟੋਬਾ ਭਾਈ ਟੇਕ ਸਿੰਘ ਆਇਆ ਜੀ ਜਲੰਧਰ ਦਾ ਮੁਸਲਮਾਨ, ਅਬਦੁਲ ਕਰੀਮ ਆ ਕੇ ਗ੍ਰੰਥੀ ਸਿੰਘ ਨੂੰ ਬੇਨਤੀ ਕੀਤੀ, ਉਹਨੇ ਆਖਿਆ ਹਾਂ ਬਈ ਇਹ ਗੁਰੂ ਨਾਨਕ ਦਾ ਘਰ ਹੈ ਹੀ ਇਸੇ ਵਾਸਤੇ ਵੀ ਜਿਹਦੇ ਕੋਲ ਨਹੀਂ ਕੋਈ ਢੋਈ ਹੈ ਜਗ੍ਹਾ, ਕਮਰਾ ਦੇ ਦਿੱਤਾ, ਪ੍ਰਸ਼ਾਦਾ ਲੰਗਰ 'ਚੋਂ ਛਕਦਾ। ਕਹਿੰਦੇ 2 ਦਿਨ ਕਥਾ ਸੁਣੀ ਸੰਤ ਸੰਗਤ ਸਿੰਘ ਕਮਾਲੀਏ ਵਾਲਿਆਂ ਦੀ, ਜਦੋਂ ਦੂਜੇ ਦਿਨ ਕਥਾ ਸੁਣੀ ਉਹ ਬਾਹਰ ਨਿਕਲੇ, ਇਹਨੇ ਪੈਰ ਫੜ ਲਏ ਅਬਦੁਲ ਕਰੀਮ ਨੇ, ਕਹਿਣ ਲੱਗਾ ਉਹ ਕਰਮਾਂ ਵਾਲੇ, ਅੰਦਰ ਭਰਿਆ ਸੀ, ਦਿਵਾਲਾ ਨਿਕਲਿਆ ਸੀ, ਉਹ ਕਰਮਾਂ ਵਾਲੇ, ਉਹ ਭਾਗਾਂ ਵਾਲੇ, ਉਹ ਤੁਹਾਡੀ ਕਥਾ ਸੁਣ ਕੇ ਮੇਰਾ ਹਿਰਦਾ ਸ਼ਾਂਤ ਹੋ ਗਿਆ, ਮੈਂ ਜਲੰਧਰ ਦਾ ਰਹਿਣ ਵਾਲਾ, ਮੇਰਾ ਦਿਵਾਲਾ ਨਿਕਲ ਗਿਆ, ਮੈਨੂੰ ਕੋਈ ਰਸਤਾ ਬਖਸ਼ ਦਿਓ, ਮੈਨੂੰ ਕੋਈ ਰਸਤਾ ਬਖਸ਼ ਦਿਓ, ਕੋਈ ਥਾਂ ਬਖਸ਼ ਦਿਓ, ਕੋਈ ਸਮਝ ਬਖਸ਼ ਦਿਓ, ਮੈਂ ਬੜਾ ਦੁਖੀ ਹਾਂ। ਕਿਹਾ ਨਾ, ਦੇਣ ਵਾਲੇ ਕਿਸੇ ਕੋ ਗਰੀਬੀ ਨਾ ਦੇ, ਕਿਸੇ ਕਵੀ ਨੇ ਕਿਹਾ। ਕਹਿਣ ਲੱਗਾ, ਮੈਂ ਬਹੁਤ ਦੁਖੀ ਹਾਂ, ਕਿਤੇ ਕਿਤੇ ਅੱਗੇ ਹੱਥ ਟੱਡਾਂਗਾ। ਮਹਾਂਪੁਰਸ਼ੋ, ਤੁਸੀਂ ਰੱਬ ਦੇ ਪਿਆਰੇ ਹੋ, ਕਥਾ ਕਰਦੇ ਹੋ, ਮੈਨੂੰ ਰਾਹ ਦੇ ਦਿਓ। ਕਹਿੰਦੇ ਸੰਤ ਸੰਗਤ ਸਿੰਘ ਕਮਾਲੀਏ ਵਾਲਿਆਂ ਨੇ, ਕਹਿਣ ਲੱਗੇ ਲਿਆ ਕਾਗਜ਼ ਕੱਢ। ਕਾਗਜ਼ ਕੱਢਿਆ, ਆਪਣੇ ਪੈੱਨ ਦੇ ਨਾਲ ਉਰਦੂ ਵਿੱਚ ਪੰਕਤੀ ਲਿਖ ਦਿੱਤੀ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ। ਕਹਿਣ ਲੱਗੇ, ਇਹਦਾ ਜਾਪ ਕਰੀ ਜਾਇਆ ਕਰ, ਗੁਰੂ ਨਾਨਕ ਮਿਹਰ ਕਰੇਗਾ। ਗੱਲ ਜਿਹੜੀ ਤੁਹਾਨੂੰ ਅੱਗੇ ਦੱਸੀ ਨਾ, ਬਸ ਖੁਰਾਕ ਬਣ ਜੇ। ਇਹ ਜਲੰਧਰ ਦਾ ਮੁਸਲਮਾਨ ਸਾਧ ਸੰਗਤ ਇਹ ਪੰਕਤੀ ਜਪੀ ਜਾਂਦਾ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ। ਗੁਰਦੁਆਰੇ ਦੀਆਂ ਬਾਹਰ ਪੌੜੀਆਂ 'ਤੇ ਬੈਠਾ ਰਹਿੰਦਾ, ਚੌਂਕੜੀ ਮਾਰ ਕੇ ਇਹੋ ਪੜ੍ਹੀ ਜਾਂਦਾ, ਜਪੀ ਜਾਂਦਾ, ਜਪੀ ਜਾਂਦਾ ਦਿਨੇ ਰਾਤ। ਚਾਰ ਦਿਨ ਬੀਤੇ ਨੇ, ਚਾਰ ਦਿਨ ਬੀਤੇ ਨੇ, ਕਰਮਾਂ ਦਾ ਰਸਤਾ ਖੁੱਲ੍ਹਣਾ ਸ਼ੁਰੂ ਹੋ ਗਿਆ। ਕਹਿੰਦੇ ਚਾਰ ਦਿਨ ਬੀਤੇ, ਇੱਕ ਫੌਜੀ ਸੂਬੇਦਾਰ ਜਿਹਦੀਆਂ ਜ਼ਮੀਨਾਂ ਨੇ, ਮਹਾਂਪੁਰਸ਼ਾਂ ਨੂੰ ਮਿਲਣ ਆਇਆ, ਦੋ ਦਿਨ ਰਹਿਣ ਆਇਆ, ਕਥਾ ਸੁਣੀ ਅਤੇ ਕਹਿੰਦੇ ਇਹਨੂੰ ਪੌੜੀਆਂ 'ਤੇ ਰੋਜ਼ ਵੇਖਦਾ, ਦੋ ਤਿੰਨ ਦਿਨ ਇਹ ਬੈਠਾ ਰਹਿੰਦਾ ਅਤੇ ਪੁੱਛ ਲਿਆ, ਕੌਣ ਹੈ ਤੂੰ ਭਈ? ਕਹਿਣ ਲੱਗਾ, ਮੈਂ ਅਬਦੁਲ ਕਰੀਮ ਮੁਸਲਮਾਨ ਹਾਂ, ਜਲੰਧਰ ਦਾ, ਮੇਰਾ ਦਿਵਾਲਾ ਨਿਕਲ ਗਿਆ। ਕਹਿਣ ਲੱਗਾ, ਤੇਰੇ ਬੁੱਲ ਕਿਉਂ ਹਿਲਦੇ ਪਏ ਆ? ਕਹਿਣ ਲੱਗਾ, ਮੈਨੂੰ ਮਹਾਂਪੁਰਸ਼ਾਂ ਨੇ ਕਲਾਮ ਦਿੱਤੀ ਹੈ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਮੈਂ ਉਹ ਪੜ੍ਹਦਾ ਵਾਂ, ਕੋਈ ਸਾਧਨ ਬਣ ਜੇ ਮੇਰੇ ਰੁਜ਼ਗਾਰ ਦਾ। ਉਹ ਫੌਜੀ ਕਹਿਣ ਲੱਗਾ, ਵੀ ਮੇਰੀਆਂ ਜ਼ਮੀਨਾਂ ਨੇ, ਜੇ ਤੈਨੂੰ ਮੈਂ ਆਪਣੀਆਂ ਜ਼ਮੀਨਾਂ ਦੀ ਵਾਈ ਦੇ ਉਤਲੇ ਕੰਟਰੋਲ 'ਤੇ ਲੈ ਜਾਵਾਂ, ਕਰੇਗਾ ਕੰਮ? ਕਹਿਣ ਲੱਗਾ, ਹੋਰ ਕੀ ਚਾਹੀਦਾ, ਮੈਨੂੰ ਨਿਕਾਹ ਜਾਂ ਕੋਈ ਰਹਿਣ ਨੂੰ ਕਮਰਾ ਦੇ ਦੇਣਾ, ਤਨਖਾਹ ਦੇ ਦੇਣਾ, ਜੋ ਕਹੋਗੇ ਮੈਂ ਕਰਾਂਗਾ। ਕਹਿਣ ਲੱਗੇ, 60 ਰੁਪਏ ਤਨਖਾਹ। ਸਾਖੀ 'ਚ ਲਿਖਿਆ, 60 ਰੁਪਏ ਤਨਖਾਹ ਉਹਨੂੰ ਕਹੀ, ਇੱਕ ਕੋਠਾ ਤੈਨੂੰ ਰਹਿਣ ਨੂੰ ਦੇ ਦਿਆਂਗੇ, ਚੱਲਣਾ। ਕਹਿਣ ਲੱਗਾ, ਹੋਰ ਕੀ ਚਾਹੀਦਾ, ਇਹ ਕਲਾਮ ਨੇ ਮੇਰਾ ਰਸਤਾ ਖੋਲ੍ਹਣਾ ਸ਼ੁਰੂ ਕਰਤਾ। ਵਿਸ਼ਵਾਸ ਬੱਝ ਗਿਆ, ਅੰਦਰ ਗਏ ਸੰਤ ਸੰਗਤ ਸਿੰਘ ਜੀ ਕੋਲ, ਦੱਸਿਆ ਫੌਜੀ ਸੂਬੇਦਾਰ ਨੇ। ਕਹਿਣ ਲੱਗੇ, ਜੀ ਆ ਬਾਹਰ ਪੌੜੀਆਂ 'ਤੇ ਬੈਠਾ ਜਿਹਨੂੰ ਤੁਸੀਂ ਕਲਾਮ ਬਖਸ਼ੀਏ, ਜੇ ਹੁਕਮ ਹੋਵੇ ਤਾਂ ਇਹਨੂੰ ਲੈ ਜਾਵਾਂ ਆਪਣੇ ਖੇਤਾਂ ਦੇ ਕੰਟਰੋਲ ਵਾਸਤੇ। ਅਤੇ ਮਹਾਂਪੁਰਸ਼ ਜਦੋਂ ਇੰਨੀ ਗੱਲ ਸੁਣੀ, ਵੈਰਾਗ ਵਿੱਚ ਚਲੇ ਗਏ। ਕਹਿਣ ਲੱਗੇ, ਹੇ ਗੁਰੂ ਨਾਨਕ, ਤੇਰੀ ਬਾਣੀ ਇੰਨੀ ਧੰਨ ਏ, ਇੰਨੀ ਧੰਨ ਏ, ਜਿੱਥੇ ਕੰਮ ਨੂੰ ਮੰਗਣ ਵਾਲਾ ਆਇਆ ਸੀ, ਤੂੰ ਕੰਮ ਦੇਣ ਵਾਲਾ ਵੀ ਭੇਜ ਦਿੱਤਾ ਹੈ। ਕੰਮ ਮੰਗਣ ਵਾਲਾ ਆਇਆ ਸੀ, ਕੰਮ ਦੇਣ ਵਾਲਾ ਵੀ ਭੇਜ ਦਿੱਤਾ। ਸੁਖ ਮੰਨੀ ਸੁਖ ਅੰਮ੍ਰਿਤ ਪ੍ਰਭ ਸਕਦਾ ਜਿਹੜੇ ਕਰਮ ਅਜੇ ਕਈ ਸਾਲ ਨਹੀਂ ਸੀ ਖੋਲਣੇ, ਸਾਹਿਬਾਂ ਨੂੰ ਖੋਲਣੇ ਪੈਂਦੇ ਨੇ ਜਦੋਂ ਕੋਈ ਸ਼ਬਦ ਦੀ ਕਮਾਈ ਕਰਦਾ, ਬਾਣੀ ਦੀ ਕਮਾਈ ਕਰਦਾ। ਉਹ ਕਹਿੰਦਾ ਮੈਂ ਕੀ ਕਰਾਂ, ਮੇਰੇ ਨਾਂ ਨੂੰ ਲਾਜ ਲੱਗਦੀ ਹੈ। ਤੁਸੀਂ ਕਿਸੇ ਸੰਤ ਮਹਾਂਪੁਰਸ਼ ਕੋਲੋਂ ਕੋਈ ਅਰਦਾਸ ਕਰਾ ਲਓ ਕਿਸੇ ਬਿਲਡਿੰਗ ਬਣਾਉਣ ਦੀ, ਜੇ ਬਿਲਡਿੰਗ ਬਣਾਉਣ 'ਚ ਵਿਘਨ ਵੀ ਆਉਣਾ ਹੋਏਗਾ ਨਾ, ਰੱਬ ਨੂੰ ਦੂਰ ਕਰਨਾ ਪੈਂਦਾ ਵੀ ਵਿਘਨ ਆ ਗਿਆ, ਤਾਂ ਲਾਜ ਮੇਰੇ ਪਿਆਰੇ ਨੂੰ ਲੱਗਣੀ। ਮੇਰੇ ਪਿਆਰੇ ਨੇ ਕਿਹਾ ਤੂੰ ਜਪ ਪ੍ਰਭ ਕੇ ਸਿਮਰਨ ਰਿਧ ਸਿੱਧ ਨੌ ਨਿਧ, ਅਤੇ ਕਿਵੇਂ ਨਾ ਮੈਂ ਇਹਦੇ ਕਰਮ ਖੋਲ੍ਹਾਂ ਰੁਜ਼ਗਾਰ ਵਾਲੇ। ਆਖੋ ਸਤਨਾਮ। ਖੁੱਲ੍ਹ ਗਏ ਕਰਮ, ਚਲਾ ਗਿਆ ਨਾਲ, ਮਿਲ ਗਿਆ ਕੋਠਾ। ਇੱਕ ਗੱਲ ਯਾਦ ਰੱਖਿਓ, ਸਾਡੇ ਵਾਂਗੂ ਨਹੀਂ ਨਿਕਲਿਆ, ਅਸੀਂ ਕੌਣ ਆ? ਦਾਤ ਪਿਆਰੀ ਦਿਸਰਿਆ ਦਤਾਰਾ, ਵੀ ਹੁਣ ਮੈਂ ਕੀ ਕਰਨੀ ਕਲਾਮ ਪੜ੍ਹ ਕੇ, ਕੰਮ ਤਾਂ ਮਿਲ ਹੀ ਗਿਆ। ਉਸ ਵੇਲੇ 60 ਰੁਪਏ ਬਹੁਤ ਸੀ, 1899 ਸਾਲ ਦੀ ਇਹ ਗੱਲ ਹੈ। ਹੁਣ ਕੀ ਕਰਨਾ ਜੀ ਮੈਂ? ਕਹਿੰਦੇ ਕਲਾਮ ਨਹੀਂ ਛੱਡੀ, ਦਾਤੇ ਨੂੰ ਨਹੀਂ ਛੱਡਿਆ, ਦਾਤੇ ਨੂੰ ਨਹੀਂ ਛੱਡਿਆ, ਕਲਾਮ ਨਹੀਂ ਛੱਡੀ। ਇਹ ਨਹੀਂ ਕਿ ਮੈਨੂੰ ਹੁਣ ਮਿਲ ਗਿਆ ਰੁਜ਼ਗਾਰ, ਮੈਂ 4 ਦਿਨ ਹੀ ਪੜ੍ਹਨੀ ਸੀ। ਕਲਾਮ ਨਹੀਂ ਕਹਿੰਦੇ ਛੱਡੀ, ਚੱਪਦਾ। ਖੇਤੀ ਜੇ ਖੇਤੀ ਵਾਹੁੰਦਾ ਤਾਂ ਚੱਪਦਾ, ਜੇ ਨਿਗਰਾਨੀ ਕਰਦਾ ਤਾਂ ਚੱਪਦਾ, ਜੇ ਕਿਤੇ ਬੈਲਾਂ ਦੇ ਮਗਰ ਲੱਗਦਾ ਤਾਂ ਚੱਪਦਾ, ਜੇ ਛਿੜਕਾਅ ਹੋ ਰਿਹਾ ਦਵਾਈਆਂ ਦਾ ਤਾਂ ਚੱਪਦਾ, ਜੇ ਪਾਣੀ ਖੇਤੀ ਨੂੰ ਦਿੱਤਾ ਜਾ ਰਿਹਾ ਤਾਂ ਚੱਪਦਾ। ਕਹਿੰਦੇ ਹਰ ਵੇਲੇ ਸਵਾਸ ਸਵਾਸ ਦਾ ਆਧਾਰ ਬਣ ਗਿਆ। ਇੱਕ ਗੱਲ ਯਾਦ ਰੱਖਿਓ, ਜਿਹੜੀ ਖੇਤੀ ਨਾਮ ਜਪਦਿਆਂ ਹੋ ਰਹੀ ਹੈ, ਖੇਤੀ ਦੂਣੀ ਚਾਹੁਣੀ। ਜਦੋਂ ਖੇਤ ਦੀ ਫਸਲ ਵੱਢੀ, ਫੌਜੀ ਸੂਬੇਦਾਰ ਬੜਾ ਪ੍ਰਸੰਨ, ਪਹਿਲੇ ਸਾਲ ਕਹਿਣ ਲੱਗਾ ਵੀ ਫਸਲ ਦੂਣੀ ਚਾਹੁਣੀ। ਫੌਜੀ ਕਹਿਣ ਲੱਗਾ ਆ ਜਿਹੜੀ ਮੂੰਹ 'ਚ ਕਲਾਮ ਜਪਦਾ ਹਰ ਵੇਲੇ, ਇਹਦੇ ਸਦਕੇ ਤੇਰੀ ਤਨਖਾਹ 70 ਰੁਪਏ ਕਰ ਦਿੱਤੀ। ਕਹਿੰਦੇ ਅਗਲੇ ਸਾਲ ਫਿਰ ਖੇਤੀ ਦੂਣੀ ਚਾਹੁਣੀ। ਜਿਨ੍ਹਾਂ ਦੇ ਖੇਤ ਹੋਣ ਨਾ, ਇੱਥੇ ਤੁਸੀਂ ਬੈਠੇ ਹੋਣ ਕੋਈ ਬੰਦੇ, ਉਹ ਖੇਤ ਆਪਣੇ ਅਗਾਂਹ ਠੇਕਿਆਂ 'ਤੇ ਦਿੰਦੇ ਆ, ਆਪ ਨਹੀਂ ਕਈ ਵਾਰੀ ਧਿਆਨ ਰੱਖਦੇ, ਠੇਕਿਆਂ 'ਤੇ ਦੇ ਦਿੰਦੇ ਵੀ ਇੰਨੇ ਠੇਕੇ 'ਤੇ ਦੇ ਤਾ, ਆਪੇ ਵਾਹੀ ਕਰੇ। ਕਹਿੰਦੇ ਇੱਕ ਟਾਈਮ ਉਹ ਆ ਗਿਆ, ਇਹ ਪੰਗਤੀ ਦੇ ਸਦਕੇ ਇਹਨੂੰ ਵੀ ਠੇਕਾ ਮਿਲਣਾ ਸ਼ੁਰੂ ਹੋ ਗਿਆ। ਇੱਕ ਟਾਈਮ ਉਹ ਆ ਗਿਆ ਪੰਗਤੀ ਦੇ ਸਦਕੇ, ਇੰਨੀਆਂ ਬਰਕਤਾਂ, ਇੰਨੀਆਂ ਬਰਕਤਾਂ। ਕਹਿੰਦੇ ਹੌਲੀ ਹੌਲੀ ਆਪਣੀ ਜ਼ਮੀਨ ਲੈ ਲਈ, ਆਪਣੀ ਖੇਤੀ ਵਾਹਣ ਲੱਗ ਪਿਆ। ਇੱਕ ਪੰਗਤੀ ਨੇ ਅਜਿਹੀ ਬਰਕਤ ਪਾਈ, ਇਤਿਹਾਸ 'ਚ ਲਿਖਿਆ 8 ਜੋੜੀਆਂ ਬੈਲਾਂ ਦੀਆਂ ਹੋ ਗਈਆਂ, 4 ਮੁਰੱਬੇ ਜ਼ਮੀਨ ਹੋ ਗਈ, 4 ਪੁੱਤਰ ਘਰ 'ਚ ਹੋ ਗਏ ਇੱਕ ਪੰਗਤੀ ਦੇ ਸਦਕੇ। ਗੁਰਮੁਖੋ, ਸਾਖੀ ਸੁਣ ਕੇ ਮਨ ਨੂੰ ਤੋਲਣਾ, ਅਸੀਂ ਵੀ ਸੁਭਾਅ ਬਣਾਈਏ। ਜੇ ਸਫ਼ਰ 'ਤੇ ਜਾ ਰਹੇ ਹੋ, ਕਦੀ ਆਪਣੇ ਬੈਗ 'ਚ ਨਾਵਲ ਨਾ ਪਾਇਓ, ਲੋਟ ਪੋਟ ਨਾ ਪਾਇਓ। ਤੁਹਾਡੇ ਘਰਾਂ 'ਚ ਪਏ ਹੁੰਦੇ ਨਾ ਲੋਟ ਪੋਟ, ਗ੍ਰਹਿ ਸੋਭਾ, ਨਾਵਲ, ਕਈ ਕੁਝ, ਕੋਈ ਗੁਣ ਵਾਲੀ ਚੀਜ਼ 'ਤੇ ਪੜ੍ਹ ਲਵੇ ਬੰਦਾ। ਜੇ ਸਫ਼ਰ ਕਰਨ ਜਾਓ, ਇਹੋ ਅਭਿਆਸ ਬਣਾਇਓ। ਮੇਰਾ 3 ਘੰਟੇ ਦਾ ਸਫ਼ਰ ਹੈ, ਇੰਨੇ ਪਾਠ ਜਪਜੀ ਦੇ ਕਰਨੇ ਹੈ, ਸਾਖੀ ਸੁਣਨ ਦਾ ਤਾਂ ਹੀ ਲਾਭ ਹੈ। ਜੇ ਤੁਸੀਂ ਆਪਣੇ ਪਤੀ ਮਗਰ ਸਕੂਟਰ 'ਤੇ ਬੈਠੇ ਹੋ, ਇਹ ਸੁਭਾਅ ਬਣਾਇਓ, ਮੈਂ ਬਸੰਤ ਐਵਨਿਊ ਤੁਰੀ ਹਾਂ, 40 ਮਿੰਟ ਜਾਣਾ, 15 ਮਿੰਟ ਲੱਗ ਜਾਣੇ, 10 ਪਾਠ ਚੁਪਈ ਦੇ ਕਰ ਲਾਂ, 5 ਪਾਠ ਚੁਪਈ ਦੇ ਕਰ ਲਾਂ। ਤੁਸੀਂ ਵੀ ਇਹੋ ਜਿਹਾ ਜੀਵਨ ਬਣਾਓ। ਜੇ ਤੁਹਾਡੇ 'ਚੋਂ ਕੋਈ ਇਹ ਸਾਖੀ ਸੁਣ ਕੇ ਘਰ ਜਾਂਦਿਆਂ ਹੀ ਰਸੋਈ 'ਚ ਨੰਗੇ ਸਿਰ ਕਾਣਿਆਂ ਦਾ ਬਟਨ ਨੱਪਿਆ ਅਤੇ ਰੋਟੀ ਪਕਾਉਣੀ ਸ਼ੁਰੂ ਕਰ ਦਿੰਦਾ, ਤੁਸੀਂ ਕੀ ਕਹੋਗੇ? ਗੁਰੂ ਤਾਂ ਤੁਹਾਨੂੰ ਕਹੇਗਾ ਵੇ ਸੰਗਤ 'ਚ ਆਉਂਦਾ ਕਿ ਟਿਕਚਰ ਕਰਨਾ। ਰਸੋਈ 'ਚ ਪ੍ਰਸ਼ਾਦਾ ਪਕਾਓ, ਨਾਮ ਜਪਦੇ ਹਾਂ, ਤੁਹਾਡੇ ਬੱਚਿਆਂ ਦੀ ਬੁੱਧੀ ਬਦਲ ਜਾਏਗੀ, ਪਤੀ ਦੀ ਬੁੱਧੀ ਬਦਲ ਜਾਏਗੀ। ਕਾਰੋਬਾਰ ਕਰੋ ਇਸੇ ਤਰ੍ਹਾਂ ਜਿਵੇਂ ਉਹਨੇ ਇੱਕ ਪੰਗਤੀ ਨੂੰ ਹਿਰਦੇ 'ਚ ਵਸਾ ਲਿਆ। ਉਹ ਪੰਗਤੀ ਉਹਨੂੰ ਦਿੱਤੀ ਸੀ ਮਹਾਂਪੁਰਸ਼ਾਂ, ਸਾਨੂੰ ਨਹੀਂ, ਸਾਨੂੰ ਗੁਰੂ ਨਾਨਕ ਵੱਲੋਂ ਗੁਰਮੰਤਰ, ਮੂਲ ਮੰਤਰ ਦਾ ਜਾਪ ਹੈ, ਉਹ ਕਰੋ। ਇੱਕ ਗਾਹਕ ਭੁਗਤਿਆ, ਦੂਜੇ ਦਾ ਇੰਤਜ਼ਾਰ ਹੈ, ਕਰੋ ਜਾਪ। ਤੁਹਾਡੀ ਦੁਕਾਨ 'ਚ ਵੀ ਅੰਮ੍ਰਿਤ ਦਾ ਵਾਸਾ ਹੋ ਜਾਏਗਾ, ਤੁਹਾਡੀ ਰਸੋਈ 'ਚ ਵੀ ਅੰਮ੍ਰਿਤ ਦਾ ਵਾਸਾ ਹੋ ਜਾਏਗਾ, ਜੇ ਤੁਸੀਂ ਵੀ ਕਿਤੇ ਇਸ ਤਰ੍ਹਾਂ ਹੀ ਗੁਰੂ ਨਾਨਕ ਦੇ ਮੂਲ ਮੰਤਰ ਅਤੇ ਗੁਰਮੰਤਰ ਦੀ ਕਲਾਮ ਨੂੰ ਹਿਰਦੇ 'ਚ ਵਸਾ ਲਓ। ਜੇ ਤੁਹਾਡੇ ਘਰ ਨੌ ਨੌ ਘੰਟੇ ਕੇਵਲ ਟੀ ਵੀ ਲੱਗਾ ਹੋਵੇ, ਹੈ ਜੀ, ਹੁਣ ਤਾਂ ਕੱਲ੍ਹ ਯੁੱਗ ਹੈ ਨਾ, ਰਿਆਇਤ ਹੋਈ ਜਾਂਦੀ ਹੈ। ਅੱਗੇ 150 ਰੁਪਇਆ ਲੈਂਦੇ ਸੀ ਕੇਵਲ ਟੀ ਵੀ ਵਾਲੇ, ਤੁਸੀਂ ਤਾਂ ਸਿਵਲ ਲੈਣ ਵਾਲੇ ਨੂੰ, ਤੁਹਾਨੂੰ ਤਾਂ ਫਰਕ ਨਹੀਂ ਪੈਂਦਾ, ਬਹੁਤ ਕੁਝ ਦਿੱਤਾ। ਸ਼ਹਿਰ ਚਲੇ ਜਾਓ, ਕਈ ਗਰੀਬ ਹੁੰਦੇ ਉਹ ਨਹੀਂ ਸੀ ਲਵਾਉਂਦੇ, ਭਾਵੇਂ ਗਰੀਬੀ ਕਰਕੇ ਬਚੇ ਸੀ, ਹੁਣ ਹੋਰ ਰਿਆਇਤ ਹੋ ਗਈ, 100 ਤੇ ਆ ਗਏ। ਹੁਣ ਅੱਜ ਕੱਲ੍ਹ ਨਾ ਕੱਪੜੇ ਦੇ ਬੋਰਡ ਲੱਗੇ ਹੁੰਦੇ, 1 ਰੁਪਇਆ ਰੋਜ਼ ਦਾ ਕੇਬਲ ਟੀ ਵੀ ਦੀ ਕਨੈਕਸ਼ਨ ਲਵਾਓ। ਮੈਂ ਕਿਹਾ ਵੀ ਕਾਲ ਯੁੱਗ ਦਾ ਕਿੰਨਾ ਜ਼ੋਰ ਏ, ਕਿਵੇਂ ਧੱਸਦਾ ਪਿਆ, ਧੱਸਦਾ ਪਿਆ। ਗੁਰਮੁਖੋ, ਬੀਬੀਓ, ਵੀਰੋ, ਤੁਸੀਂ ਸੰਗਤ ਕਰਦੇ ਹੋ, ਬਚ ਕੇ ਰਹਿਣਾ, ਕਾਲ ਯੁੱਗ ਦਾ ਸਮਾਂ ਧਿਆਨ। ਵੇਖ ਲਓ ਹੁਣ 30 ਰੁਪਏ ਲੈਂਦੇ ਮਹੀਨੇ ਦੇ, ਅਤੇ ਨਾਲ ਕਹਿੰਦੇ ਵੀ 10 ਸਟੇਸ਼ਨ ਵੀ ਅਮਰੀਕਾ ਦੇ ਫਲਾਣੇ ਫਲਾਣੇ, ਉਹ ਵੀ ਨਾਲ ਆਉਣਗੇ, ਕੇਬਲ ਟੀ ਵੀ ਆਏਗਾ ਸਾਰਾ ਦਿਨ, ਜਿੱਥੇ ਇਹ ਚੀਜ਼ ਦਾ ਵਾਸਾ ਹੋਏਗਾ ਅਤੇ ਗੱਲ ਨਹੀਂ ਬਣੇਗੀ। ਸਿਮਰਨ ਦਾ ਵਾਸਾ, ਨਾਮ ਦਾ ਵਾਸਾ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ, ਨਾਲ ਵਾਲਾ ਵਾਸਾ, ਐਸੀ ਬਖਸ਼ਿਸ਼, ਐਸੀ ਕਿਰਪਾ ਦੇ ਪਾਤਰ ਬਣੀਏ। ਕਲਯੁੱਗ ਹੈ ਨਾ, ਇਹ ਕਲਯੁੱਗ ਨੂੰ ਵੇਖ ਕੇ ਤੇ ਪੰਜੇ ਪਾਂਡਵ ਚਲੇ ਗਏ ਸੀ, ਪੰਜੇ ਪਾਂਡਵ ਵੀਰਾਨ ਜਗ੍ਹਾ 'ਤੇ ਡਰ ਗਏ ਸੀ। ਪਾਂਡਵਾਂ ਨੇ ਪੁੱਛਿਆ ਸੀ ਜੀ ਪੰਜਾਂ ਨੇ ਕ੍ਰਿਸ਼ਨ ਭਗਵਾਨ ਜੀ ਨੂੰ, ਦੱਸੋ ਸਹੀ, ਕਿਉਂਕਿ ਪਹਿਲੇ ਆਇਆ ਨਾ ਜੀ ਸਤਯੁੱਗ, ਫਿਰ ਆਇਆ ਤ੍ਰੇਤਾ, ਉਹ ਰਿਖੀ ਨੇ ਯੁੱਗ ਬਦਲਾ ਦਿੱਤਾ ਸੀ, ਫਿਰ ਆਇਆ ਦੁਆਪਰ। ਹੁਣ ਦੁਆਪਰ ਬਾਅਦ ਜਦੋਂ ਕਲਯੁੱਗ ਆਉਣਾ ਸੀ ਨਾ, ਸ਼ੁਰੂਆਤ ਹੋਈ, ਪਾਂਡਵ ਕਹਿਣ ਲੱਗੇ ਕ੍ਰਿਸ਼ਨ ਭਗਵਾਨ ਜੀ ਨੂੰ, ਦੱਸੋ ਤਾਂ ਸਹੀ ਕਲਯੁੱਗ ਕਿਹੋ ਜਿਹਾ ਹੋਏਗਾ। ਕਹਿਣ ਲੱਗੇ ਤੁਸੀਂ ਨਾ ਪੰਜੇ ਹੀ ਸਵੇਰੇ ਵੱਖੋ ਵੱਖਰੇ ਬੰਨੇ ਚੱਲ ਜਾਓ, ਜੋ ਜੋ ਵੇਖ ਕੇ ਆਓਗੇ ਸਾਨੂੰ ਆ ਕੇ ਦੱਸਿਓ, ਅਸੀਂ ਤੁਹਾਨੂੰ ਦੱਸਾਂਗੇ ਕਲਯੁੱਗ ਕਿਹੋ ਜਿਹਾ ਹੋਏਗਾ। ਜਦੋਂ ਆਏ ਨਾ ਵਾਪਸ ਪੰਜੇ ਹੀ, ਐ ਅਰਜਨ, ਯੁਧਿਸ਼ਟਰ, ਹੋਰ ਜਿਹੜੇ ਵੀ ਨਾਂ, ਜਦੋਂ ਆਏ ਤਾਂ ਪਹਿਲੇ ਨੂੰ ਪੁੱਛਿਆ ਵੀ ਤੂੰ ਕੀ ਵੇਖਿਆ? ਕ੍ਰਿਸ਼ਨ ਭਗਵਾਨ ਕਹਿੰਦੇ, ਕਹਿੰਦੇ ਮਹਾਰਾਜ ਜੀ, ਮੈਂ ਤਾਂ ਇੱਕ ਅਜੀਬ ਚੀਜ਼ ਵੇਖ ਕੇ ਆਇਆ ਜਿੱਧਰ ਤੁਸੀਂ ਮੈਨੂੰ ਭੇਜਿਆ। ਹੰਸ ਡੱਡੀਆਂ ਮੱਛੀਆਂ ਖਾਂਦੇ ਪਏ ਸੀ, ਹੰਸ ਡੱਡੀਆਂ ਮੱਛੀਆਂ ਖਾਂਦੇ ਪਏ ਸੀ, ਮੈਂ ਨਵੀਂ ਚੀਜ਼ ਵੇਖੀ, ਹੰਸ ਹੀਰੇ ਮੋਤੀ ਖਾਂਦੇ ਆ, ਡੱਡੀ ਮੱਛੀ ਨਹੀਂ ਖਾਂਦੇ, ਉਹ ਬਗਲਾ ਖਾਂਦਾ। ਕਹਿੰਦੇ ਜੀ ਅਸੀਂ ਇਹ ਵੇਖਿਆ ਹੰਸ ਹੀਰੇ ਮੋਤੀ ਖਾ ਰਹੇ ਸੀ। ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਇਹ ਤੁਹਾਨੂੰ ਮੈਂ ਜਵਾਬ ਦੇਣਾ, ਕਲਯੁੱਗ ਵਿੱਚ ਪੰਡਿਤ, ਗਿਆਨੀ, ਧਿਆਨੀ, ਮੌਲਵੀ, ਧਰਮ ਦੇ ਆਗੂ, ਧਰਮ ਦੇ ਪ੍ਰਚਾਰ ਕਰਨ ਵਾਲੇ ਵੀ ਸ਼ਰਾਬ ਅਤੇ ਮਾਸ ਦਾ, ਗੰਦੀਆਂ ਚੀਜ਼ਾਂ ਦਾ ਸੇਵਨ ਕਰਨਗੇ। ਹੰਸ ਦਾ ਅਹੁਦਾ ਉੱਚਾ, ਇਹਨੂੰ ਹੀਰੇ ਮੋਤੀ ਖਾਣੇ ਚਾਹੀਦੇ ਆ, ਪਰ ਇਹ ਵੀ ਗੰਦਗੀ ਖਾ ਰਿਹਾ। ਕਲਯੁੱਗ ਵਿੱਚ ਬਹੁ ਗਿਣਤੀ ਇਹੋ ਜਿਹੇ ਗਿਆਨੀਆਂ ਦੀ, ਇਹੋ ਜਿਹੇ ਮੌਲਵੀਆਂ ਦੀ, ਇਹੋ ਜਿਹੇ ਪੰਡਤਾਂ ਦੀ ਹੋ ਜਾਏਗੀ ਜਿਹੜੇ ਸ਼ਰਾਬ ਮਾਸ ਵਰਗਾ ਗੰਦ ਖਾਉਣਗੇ। ਤੁਸੀਂ ਅੱਖਾਂ ਨਾਲ ਵੇਖ ਲਿਓ, ਕਈ ਕੋਈ ਸੁਣਦੇ ਹੋ, ਦੇਖਦੇ ਹੋ, ਦੂਜੇ ਨੂੰ ਕਹਿੰਦੇ ਵੀ ਤੂੰ ਕੀ ਵੇਖਿਆ, ਦੂਜਾ ਕਹਿੰਦਾ ਜੀ ਮੈਂ ਇੱਕ ਨਵੀਂ ਚੀਜ਼ ਵੇਖੀ, ਤੁਸੀਂ ਮੈਨੂੰ ਜਿੱਧਰ ਭੇਜਿਆ, ਅੱਗੇ ਤਾਂ ਮੈਂ ਵੇਖਦਾ ਵੀ ਵੱਛਾ ਗਊ ਨੂੰ ਚੁੰਗਦਾ ਅਤੇ ਗਊ ਵੱਛੇ ਨੂੰ ਚੁੰਗਦੀ ਪਈ ਸੀ। ਕ੍ਰਿਸ਼ਨ ਭਗਵਾਨ ਕਹਿੰਦੇ ਕਲਯੁੱਗ ਵਿੱਚ ਇਹੋ ਜਿਹਾ ਸਮਾਂ ਆ ਜਾਏਗਾ ਕਿ ਕਈ ਲੋਕ ਧੀਆਂ ਦਾ ਪੈਸਾ ਖਾਣ ਲੱਗਿਆਂ ਵੀ ਗੁਰੇਜ ਨਹੀਂ ਕਰਨਗੇ। ਧੀ ਨੂੰ ਦੇਣਾ ਬਣਦਾ, ਧੀ ਨੂੰ ਦੇਣਾ ਬਣਦਾ। ਮਾਤ ਲੋਕ ਵਿੱਚ ਜਿਹੜੇ ਆਪਣੇ ਧੀਆਂ ਦੇ ਘਰ ਨੂੰ ਵੀ ਨਹੀਂ ਨਾ ਬਖਸ਼ਦੇ, ਭੈਣਾਂ ਦੇ ਘਰ ਨੂੰ ਨਹੀਂ ਨਾ ਬਖਸ਼ਦੇ, ਉਹ ਇਹ ਸਮਝ ਲਓ ਵੀ ਗਊ ਵੱਛੇ ਨੂੰ ਚੁੰਗਦੀ ਪਈ ਹੈ। ਇਹੋ ਜਿਹਾ ਸਮਾਂ ਆ ਜਾਏਗਾ, ਇਹੋ ਜਿਹੀ ਬੁੱਧੀ ਬਣ ਜਾਏਗੀ, ਲੋਕ ਆਪਣੇ ਧੀਆਂ ਦੇ ਘਰ ਨੂੰ ਨਹੀਂ ਬਖਸ਼ਣਗੇ, ਭੈਣਾਂ ਦੇ ਘਰ ਨੂੰ ਵੀ ਬਖਸ਼ਣਗੇ। ਉਹਨਾਂ ਦਾ ਵੀ ਪੈਸਾ ਜੇ ਖਾਧਾ ਗਿਆ, ਕੋਈ ਦਿਮਾਗ 'ਤੇ ਬੋਝ ਨਹੀਂ ਹੋਏਗਾ, ਮੇਰੀ ਭੈਣ ਦਾ ਘਰ ਹੈ, ਮੈਂ ਕੁਝ ਦੇਣਾ ਇਹਨੂੰ। ਆਖੋ ਸਤਨਾਮ, ਇਹ ਕਲਯੁੱਗ ਦਾ ਜ਼ੋਰ ਕਹਿ ਰਿਹਾ। ਤੀਜੇ ਨੂੰ ਪੁੱਛਿਆ ਵੀ ਤੂੰ ਕੀ ਵੇਖਿਆ, ਇੱਕਦਮ ਮੈਨੂੰ ਭੁੱਲ ਗਿਆ, ਮੈਂ ਚਾਰਾਂ ਦਾ ਸੁਣਾ ਦਿੰਦਾ ਤੁਹਾਨੂੰ। ਤੀਜੇ ਨੂੰ ਪੁੱਛਿਆ ਤੂੰ ਕੀ ਵੇਖਿਆ, ਕਹਿੰਦਾ ਜੀ ਮੈਂ ਤਾਂ ਅਜੀਬ ਚੀਜ਼ ਵੇਖੀ, ਇੱਕ ਘੜਾ ਸੀ ਅਤੇ 10 ਘੜੇ ਉਹਦੇ 'ਚ ਪਾਣੀ ਪਾਈ ਜਾਂਦੇ ਸੀ, ਉਹਨੂੰ ਭਰਦਾ ਹੀ ਨਹੀਂ ਸੀ। ਘੜਾ ਇੱਕ ਵਿੱਚ 10 ਘੜੇ ਪਾਣੀ ਪਾਉਂਦੇ ਪਏ ਨੇ, ਭਰਦਾ ਹੀ ਨਹੀਂ। ਕ੍ਰਿਸ਼ਨ ਭਗਵਾਨ ਕਹਿੰਦੇ ਕਲਯੁੱਗ ਜਿਹੋ ਜਿਹਾ ਸਮਾਂ ਆ ਜਾਏਗਾ, ਘਰ ਦੇ 10-10 ਜੀ ਕਮਾਉਣਗੇ, ਪੂਰੀ ਤਾਂ ਵੀ ਨਹੀਂ ਪਏਗੀ, ਪੂਰੀ ਤਾਂ ਵੀ ਨਹੀਂ ਪਏਗੀ। ਕਿਸੇ ਤੁਸੀਂ ਚੱਲ ਜਾਓ, ਮੈਨੂੰ ਮਿਲਦੇ ਕਈ ਬੈਂਕਾਂ ਦੇ ਮੈਨੇਜਰ, ਕਹਿੰਦੇ ਵੀ ਯਾਰ ਗੁਰੂ ਗੋਬਿੰਦ ਸਿੰਘ ਗੁਜ਼ਾਰਾ ਹੀ ਨਹੀਂ ਹੁੰਦਾ। ਮੈਂ ਕਿਹਾ ਕਿੰਨੀ ਤਨਖਾਹ? ਕਹਿੰਦੇ 12,000। ਮੈਂ ਕਿਹਾ 12,000 ਤਾਂ ਗੁਜ਼ਾਰਾ ਨਹੀਂ ਹੁੰਦਾ, 12,000 ਤਾਂ ਗੁਜ਼ਾਰਾ। ਕਹਿੰਦੇ ਗੁਜ਼ਾਰਾ ਕਿਵੇਂ ਹੋਵੇ, ਮੈਂ ਤੇ ਮੇਰੀ ਜਨਾਨੀ ਕਲੱਬ ਜਾਂਦੇ ਹਾਂ ਤੇ 2500 ਬਿੱਲ ਬਣ ਜਾਂਦਾ ਇੱਕੋ ਦਿਨ ਦਾ, ਤੇ ਗੁਜ਼ਾਰਾ ਕਿਵੇਂ ਹੋਵੇ, 12,000 ਕੀ ਹੈ। ਕਹਿੰਦਾ ਮੇਰਾ ਪੁੱਤਰ ਵੀ ਕਮਾਉਂਦਾ, ਮੈਂ ਵੀ ਕਮਾਉਂਦਾ। ਮੈਂ ਗੁਰਮੁਖਾਂ ਨੂੰ ਛੱਡ ਕੇ ਕਹਿ ਰਿਹਾ, ਕਲਯੁਗ ਦਾ ਇਸ਼ਾਰਾ, ਮੇਰਾ ਪੁੱਤਰ ਵੀ ਕਮਾਉਂਦਾ, ਉਹ ਵੀ ਕਮਾਉਂਦਾ, ਮੇਰੀ ਕੁੜੀ ਵੀ ਨੌਕਰੀ ਲੱਗੀ, ਤੰਗੀ ਸਾਡੇ ਘਰ ਤਾਂ ਵੀ ਨਹੀਂ ਜਾਂਦੀ। 12, 10, 10, 8, 8, 6, 6 ਜੀ ਵੀ ਕਰਦੇ ਕਮਾਉਣਗੇ, ਪੂਰੀ ਨਹੀਂ ਪਏਗੀ। ਚੌਥੇ ਨੂੰ ਪੁੱਛਿਆ ਤੂੰ ਕੀ ਵੇਖਿਆ, ਗੁਰਮੁਖਾਂ ਨੇ ਮੈਨੂੰ ਰੁੱਕਾ ਭੇਜਤਾ, ਚੌਥੇ ਦਾ ਜਿਹੜਾ ਯਾਦ ਨਹੀਂ ਸੀ ਮੈਨੂੰ, ਪੰਜਵੇਂ ਦਾ ਯਾਦ ਸੀ ਖੀਰ ਦਾ। ਉਹਨੇ ਇਹ ਆਖਿਆ, ਮਹਾਰਾਜ ਜੀ ਮੈਂ ਵੇਖਿਆ ਇੱਕ ਖੂਹ ਤੀਜੇ ਖੂਹ ਨੂੰ ਪਾਣੀ ਦੇ ਰਿਹਾ, ਨਾਲ ਦੇ ਨੂੰ ਨਹੀਂ ਦੇ ਰਿਹਾ। ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਕਲਯੁਗ ਜੇ ਭਰਾ ਭਰਾ ਨਾਲ ਵਰਤ ਕੇ ਰਾਜੀ ਨਹੀਂ ਹੋਏਗਾ, ਤੀਜੇ ਨੂੰ ਜਾ ਕੇ ਵਰਤੇਗਾ। ਉਹੀ ਮੈਂ ਕਹਿੰਦਾ 80% ਗਿਣਤੀ ਇਹਨਾਂ ਦੀ ਜੇ ਭਰਾ ਭਰਾ ਨੂੰ ਨਹੀਂ ਦੇ ਕੇ ਰਾਜੀ, ਪਰ ਜਿਹਨੂੰ ਉਹਨੇ ਯਾਰ ਬਣਾਇਆ ਹੁੰਦਾ ਨਾ ਮਿੱਤਰ, ਉਹਦੇ ਪਿੱਛੇ ਜਾਨ ਵੀ ਦੇ ਦਿੰਦਾ। ਪੰਜਵੇਂ ਨੂੰ ਕਿਹਾ ਤੂੰ ਕੀ ਵੇਖਿਆ, ਕਹਿੰਦਾ ਜੀ ਮੈਂ ਵੇਖਿਆ ਵੱਡਾ ਸਾਰਾ ਪਹਾੜ ਰਿੜ ਕੇ ਆਉਂਦਾ ਪਿਆ ਸੀ, ਅਤੇ ਇੱਕ ਤੀਲਾ ਜਿਹਾ ਸੀ ਉਹਦੇ ਆਸਰੇ, ਏਡਾ ਵੱਡਾ ਪਹਾੜ ਖੜ ਗਿਆ। ਕ੍ਰਿਸ਼ਨ ਭਗਵਾਨ ਕਹਿੰਦੇ ਪਾਪਾਂ ਦਾ ਪਹਾੜ, ਕਲਯੁਗ ਵਿੱਚ ਪਾਪਾਂ ਦਾ ਪਹਾੜ ਸਾਰੇ ਬੰਨੇ ਡਿੱਗੇਗਾ, ਪਰ ਜਿਹਦੇ ਬੰਨੇ ਜਿਹਦੇ ਪੱਲੇ ਇੱਕ ਤੀਲੇ ਜਿੰਨਾ ਤਿਲ ਜਿੰਨਾ ਵੀ ਨਾਮ ਏ, ਉਹਦੇ ਕੋਈ ਠੇਸ ਨਹੀਂ ਪਹੁੰਚੇਗੀ, ਉਹ ਬਚਿਆ ਰਹੇਗਾ। ਕਹਿਣ ਤੋਂ ਭਾਵ ਕਲਯੁਗ ਹੈ, ਕਲਯੁਗ ਗੁਰਮੁਖੋ, ਇਹਨੇ ਯਤਨ ਕਰਨਾ ਹੈ ਕੇਬਲ ਟੀਵੀ ਰਾਹੀਂ, ਦੂਜੇ ਰਾਹੀਂ, ਰੰਗ ਤਮਾਸ਼ਿਆਂ ਰਾਹੀਂ, ਆਲਸ ਰਾਹੀਂ ਤੁਹਾਡੇ ਘਰ ਵੜਨ ਦਾ। ਤੁਸੀਂ ਬਣਾਓ ਬੁੱਧੀ ਇਹਦੇ ਤੋਂ ਬਚ ਕੇ, ਹਰ ਵੇਲੇ ਸਿਮਰਨ ਦਾ ਜਾਪ ਘਰ 'ਚ ਬਣਾਉਣ ਦੀ। ਇਹਨੇ ਤਾਂ ਆਉਣਾ, ਹੁਣ ਤਾਂ ਵੈਸੇ ਵੀ ਮੈਨੂੰ ਤਾਂ ਨਹੀਂ ਪਤਾ, ਮਹਾਂਪੁਰਸ਼ ਕਹਿੰਦੇ ਵੀ ਹੁਣ ਤਾਂ ਤਿਆਰੀਆਂ ਇਹਦੀਆਂ ਜਾਣ ਦੀਆਂ, ਹੁਣ ਨੇੜੇ ਆ, ਹੁਣ ਤਿਆਰੀਆਂ ਇਹਦੇ ਜਾਣ ਦੀਆਂ। ਅਤੇ ਕਹਿੰਦੇ ਜਦੋਂ ਜਾਣ ਦੀਆਂ ਤਿਆਰੀਆਂ ਹੋਣ ਉਦੋਂ ਉਜਾੜਾ ਜ਼ਿਆਦਾ ਪਾਉਂਦਾ। ਕਹਿੰਦੇ ਜਦੋਂ ਕਿਰਾਏਦਾਰ ਹੋਵੇ ਨਾ, ਉਹਨੂੰ ਘਰ 'ਚੋਂ ਕੱਢਣਾ ਹੋਵੇ, ਉਹ ਤੁਰਨ ਲੱਗਿਆ ਕਹਿੰਦਾ ਯਾਰ ਬਲਬ ਕੀ ਲਾਉਣਾ, ਹੋਲਡਰ ਵੀ ਪੁੱਟ ਲਓ, ਫਲਾਣਾ ਬੂਹਾ ਜਿਹੜਾ ਇਹ ਵੀ ਫਾੜਾ ਜਾਂ ਪੁੱਟ ਲਓ, ਫਲਾਣੀ ਚੀਜ਼ ਵੀ ਪੁੱਟ ਲਓ, ਹੁਣ ਮੈਂ ਚੱਲਿਆ ਤਾਂ ਆਈ ਹਾਂ, ਇੱਕ ਵਾਰੀ ਬਰਬਾਦੀ ਪੂਰੀ ਕਰ ਹੀ ਜਾਵਾਂ। ਇਸ ਸਮੇਂ ਜਿੰਨੀ ਸੰਤਾਂ ਮਹਾਂਪੁਰਸ਼ਾਂ ਦੀ ਨਿੰਦਿਆ ਹੋ ਰਹੀ, ਕਦੀ ਵੀ ਨਹੀਂ ਹੋਈ। ਅਤੇ ਗੁਰੂ ਗ੍ਰੰਥ ਸਾਹਿਬ 90% ਸੰਤਾਂ ਮਹਾਂਪੁਰਸ਼ਾਂ ਦੀ ਸਿਫਤ ਨਾਲ ਭਰਿਆ ਪਿਆ। ਇਹ ਕਲਯੁਗ ਦੇ ਜਾਣ ਦੇ ਨਿਸ਼ਾਨੇ ਨੇ, ਪੂਰਾ ਯੋਰ ਜਿਹਨੂੰ ਕਹਿ ਲਓ, ਤੁਸੀਂ ਸਾਰੇ ਜਾਤੀ ਪਾ ਲਓ। 15 ਸਾਲ ਪਹਿਲੇ ਜਾਂ 20 ਸਾਲ ਕਹਿ ਲਓ, ਮੈਨੂੰ ਪੂਰਾ ਨਹੀਂ, ਤੁਹਾਡੇ ਘਰ ਹੈ ਸੀ ਟੀਵੀ, ਸਿਰਫ ਤੁਸੀਂ ਜਾਂਦੇ ਸੋ ਅਤੇ ਥੀਏਟਰ 'ਚ ਜਾਂਦੇ ਸੋ ਹਫ਼ਤੇ ਬਾਅਦ, ਯੋਰ ਹੈ ਨਾ। ਆ ਗਏ ਹਫ਼ਤੇ ਦੀਆਂ ਇੱਕ ਫਿਲਮ, ਫਿਰ 2 ਹੋ ਗਈਆਂ, ਫਿਰ ਜੀ VCP ਆ ਗਏ, VCR ਆ ਗਏ, ਕੇਬਲ TV ਆ ਗਏ, ਕਈ ਕੁਝ ਆ ਗਿਆ। ਰੱਬ ਦੇ ਪਿਆਰੇ ਇਹ ਚੀਜ਼ਾਂ ਜੇ ਘਰ ਰੱਖਦੇ ਵੀ ਨੇ, ਇਹਦੇ 'ਤੇ ਧਾਰਮਿਕ ਰੀਲਾਂ ਲਾ ਕੇ ਵੇਖਦੇ ਨੇ, ਧਾਰਮਿਕ ਚੀਜ਼ਾਂ ਵੇਖਦੇ ਨੇ, ਧਾਰਮਿਕ ਚੀਜ਼ਾਂ ਮੁਤਾਬਕ ਇਹਨਾਂ ਨੂੰ ਵਰਤ ਲੈਂਦੇ ਨੇ। ਦਾਸ ਦੇ ਕਹਿਣ ਤੋਂ ਭਾਵ ਜਲੰਧਰ ਦੇ ਮੁਸਲਮਾਨ ਨੇ ਖੇਤੀ ਕੀਤੀ ਕਲਾਮ ਪੜ੍ਹਦਿਆਂ, ਸਭ ਕੁਝ ਕੀਤਾ ਕਲਾਮ ਪੜ੍ਹਦਿਆਂ, 4 ਮੁਰੱਬੇ ਜ਼ਮੀਨ, 8 ਜੋੜੀਆਂ ਬੈਲਾਂ ਦੀਆਂ। ਕਹਿੰਦੇ ਇੱਕ ਵਾਰੀ ਕਮਾਲਪੁਰ ਚਲਾ ਗਿਆ, ਉਹੋ ਹੀ ਮਹਾਂਪੁਰਸ਼ਾਂ ਦਾ ਮੇਲ ਹੋ ਗਿਆ ਸੰਤ ਸੰਗਤ ਸਿੰਘ ਜੀ ਦਾ, ਅਤੇ ਚਰਨਾਂ 'ਤੇ ਹੱਥ ਲਾ ਕੇ ਕਹਿੰਦਾ ਵੀ ਮਹਾਂਪੁਰਸ਼ੋ ਮੈਨੂੰ ਪਛਾਣਿਆ। 10 ਸਾਲ ਬੀਤ ਗਏ ਸੀ, 1909 ਆ ਚੁੱਕਾ ਸੀ, 1899 'ਚ ਕਲਾਮ ਲਈ ਸੀ, 1909 ਆ ਚੁੱਕਾ ਸੀ। ਅਤੇ ਜਦੋਂ ਕਹਿੰਦਾ ਮਹਾਂਪੁਰਸ਼ੋ ਮੈਨੂੰ ਪਛਾਣਿਆ ਕਮਾਲੀਏ, ਉੱਥੇ ਹੋਈ ਮੇਲ, ਪਹਿਲਾਂ ਮੇਲ ਟੋਬਾ ਭਾਈ ਟੇਕ ਸਿੰਘ ਹੋਇਆ। ਕਹਿੰਦਾ ਜੀ ਪਛਾਣਿਆ? ਮਹਾਂਪੁਰਸ਼ ਕਹਿਣ ਲੱਗੇ ਨਹੀਂ। ਕਹਿਣ ਲੱਗਾ ਮਹਾਂਪੁਰਸ਼ੋ ਮੈਂ ਉਹੀ ਓ ਹਾਂ ਦਿਵਾਲਾ ਕੰਗਾਲ, ਜਿਹਦਾ ਦਿਵਾਲਾ ਨਿਕਲਿਆ ਸੀ, ਇੱਕ ਪੰਗਤੀ ਦਿੱਤੀ ਜੇ ਪਤਾ ਨਹੀਂ ਕੀ ਤਾਕਤ, ਅੱਜ ਮੇਰੀਆਂ 8 ਜੋੜੀਆਂ ਬੈਲਾਂ ਦੀਆਂ ਨੇ, 4 ਮੁਰੱਬੇ ਜ਼ਮੀਨ ਨੇ, ਆਪਣੇ ਮਕਾਨ ਨੇ, 4 ਪੁੱਤਰ ਨੇ, ਤੁਹਾਡੀ ਇੱਕ ਪੰਗਤੀ ਦੇ ਸਦਕੇ। ਆਖੋ ਸੁਖ ਮੰਨੀ ਅੰਮ੍ਰਿਤ ਪ੍ਰਭ ਨਾਮ ਸੁਖਾਂ ਦੀ ਦਾਤੀ। ਇੱਕ ਦਾਸ ਨੇ ਨਿੱਘੀ ਜੀ ਕਵਿਤਾ ਬੋਲਣੀ ਖੀਰ 'ਤੇ, ਭਾਵੇਂ ਉਹ ਸੁਣ ਕੇ ਚਲੇ ਜਾਇਓ, ਸੁਖਮਨੀ ਦੀ ਮਹਿਮਾ ਦੀ। ਕਹਿਣ ਲੱਗਾ ਜੀ ਉਹ ਇੱਕ ਪੰਗਤੀ ਦੇ ਬਦਲੇ ਸਭ ਕੁਝ ਮੈਨੂੰ ਮਿਲ ਗਿਆ, ਹੁਣ ਇੱਕ ਤਰਲਾ ਹੋਰ, ਆ ਮੁਸਲਮਾਨ ਵਰਗੇ ਬਣ ਜਿਓ, ਕਿਤੇ ਇਹ ਵੀ ਨਹੀਂ ਵੀ ਦੁਨਿਆਵੀ ਚੀਜ਼ਾਂ 'ਚ ਗਰਕ ਹੋ ਗਏ। ਜਦੋਂ ਉਹ ਮਿਲ ਗਈਆਂ, ਕਹਿਣ ਲੱਗਾ ਮਹਾਂਪੁਰਸ਼ੋ ਇੱਕ ਕਿਰਪਾ। ਕਹਿਣ ਲੱਗੇ ਲਾਲਚ ਨਹੀਂ ਕਰੀਦਾ, ਇੰਨਾ ਕੁਝ ਮਿਲ ਗਿਆ, ਹੁਣ ਕੀ ਮੰਗਣਾ ਹੀ? ਕਹਿਣ ਲੱਗਾ ਜੀ ਹੁਣ ਦੁਨਿਆਵੀ ਚੀਜ਼ ਨਹੀਂ ਮੰਗਦਾ, ਹੁਣ ਕਿਰਪਾ ਕਰੋ ਜਿਹਦੇ ਨਾਲ ਮੇਰਾ ਅੱਗਾ ਵੀ ਸਵਰ ਜਾਵੇ। ਮਹਾਂਪੁਰਸ਼ ਕਹਿੰਦੇ ਦਿਨੇ ਕਾਰੋਬਾਰ ਵੇਲੇ ਇਹ ਪੰਕਤੀ ਜਪਿਆ ਕਰ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ, ਜਦੋਂ ਵੇਲਾ ਹੋ ਜਾਏ ਚੌਂਕੜੀ ਮਾਰ ਕੇ ਜਪਿਆ ਕਰ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤੱਤ। ਇਹਦੇ ਅਰਥ ਸਮਝਿਓ ਇਕੱਲਿਆਂ ਬਹਿ ਕੇ, ਪਹਿਲੀ ਪੰਕਤੀ 'ਚ ਦੁਨਿਆਵੀ ਦਾਤਾਂ, ਦੂਜੀ 'ਚ ਪਰਮਾਰਥ ਦੀਆਂ ਦਾਤਾਂ, ਗਿਆਨ ਧਿਆਨ ਤੱਤ ਬੁੱਧ, ਇਹ ਸਾਰੀਆਂ ਚੀਜ਼ਾਂ ਨਾਮ ਨਾਲ ਜੋੜ ਰਹੀਆਂ, ਅੱਗਾ ਸਵਾਰ ਰਹੀਆਂ। ਹੁਣ ਕੰਮ ਤੋਂ ਵਿਹਲਾ ਹੋ ਜਾਏ ਤੇ ਇਹ ਜਪਿਆ ਕਰ। ਕਹਿੰਦੇ ਇੱਕ ਦੋ ਪੰਕਤੀਆਂ ਨੂੰ ਉਹਨੇ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਇਹ ਮੁਸਲਮਾਨ ਨੇ ਉਹ ਦੋ ਪੰਕਤੀਆਂ ਨੂੰ ਸਾਧ ਸੰਗਤ ਆਪਣੇ ਜੀਵਨ ਦੀ ਭੁੱਖ ਬਣਾ ਲਿਆ, ਜੀਵਨ ਦਾ ਆਧਾਰ ਬਣਾ ਲਿਆ। ਦੋ ਪੰਕਤੀਆਂ ਦੇ ਸਦਕੇ ਉਹਨੇ ਆਪਣਾ ਲੋਕ ਵੀ ਤੇ ਪਰਲੋਕ ਵੀ ਸਵਾਰ ਲਿਆ। ਆਖੋ ਸਤਨਾਮ ਪਿਆਰਿਓ, ਉਹਨੇ ਦੋ ਪੰਕਤੀਆਂ ਸਾਡੇ ਕੋਲ ਦੇ, ਕਿੰਨਾ ਖਜ਼ਾਨਾ, ਕਿੰਨਾ ਖਜ਼ਾਨਾ। ਇੱਥੇ ਇੱਕ ਗੱਲ ਯਾਦ ਰੱਖਿਓ, ਮੈਂ ਛੋਟਾ ਜਿਹਾ ਵੇਰਵਾ ਦੇ ਦਾਂ, ਤੁਸੀਂ ਘਰ ਜਾ ਕੇ ਕਹੋ ਵੀ ਅਸੀਂ ਵੀ ਇਸ ਤਰ੍ਹਾਂ ਹੀ ਦੋ ਪੰਕਤੀਆਂ ਜਪੀਏ, ਇੱਕ ਸਵੇਰੇ ਇੱਕ ਰਾਤੀ। ਇਹ ਮਹਾਂਪੁਰਸ਼ ਦਵਾਈ ਦੇਣ ਵੇਲੇ ਜਾਣਦੇ ਕਿਹਨੂੰ ਕਿਹੜੀ ਦਵਾਈ ਲੋੜ ਹੈ। ਇਹ ਦਵਾਈ ਉਹਦੇ ਲਈ ਸੀ, ਇਹ ਉਹਦੇ ਲਈ ਸੀ। ਤੁਸੀਂ ਗੁਰਮੰਤਰ ਮੂਲ ਮੰਤਰ ਦਾ ਜਾਪ ਹਰ ਵੇਲੇ ਕਰਨਾ, ਬਾਕੀ ਸ਼ਬਦ ਜਿਵੇਂ ਦੱਸਿਆ ਜਿਸ ਜਿਸ ਦਾਤ ਦੇ ਪ੍ਰਥਾਏ ਹੁੰਦੇ ਨੇ, ਜਾਂ ਜਿਸ ਵੀ ਸਤਪੁਰਸ਼ ਕੋਲ ਜਾਵੋ ਜਿਵੇਂ ਉਹ ਤੁਹਾਨੂੰ ਸ਼ਬਦ ਨਾਲ ਜੋੜੇ। ਭਾਵ ਕਹਿਣ ਦਾ ਪਿਆਰਿਓ, ਇੱਕ ਦੋ ਪੰਕਤੀਆਂ ਨੂੰ ਜੀਵਨ ਦੀ ਟੇਕ ਬਣਾ ਲਿਆ, ਜੀਵਨ ਦਾ ਆਧਾਰ ਬਣਾ ਲਿਆ। ਕਹਿੰਦੇ ਉਹ ਚੰਗਾ ਪਤਵੰਤਾ, ਚੰਗਾ ਵਿਦਵਾਨ, ਚੰਗਾ ਲੋਕ ਪਰਲੋਕ ਸਵਾਰਨ ਵਾਲਾ ਇੱਕ ਵਿਅਕਤੀ ਬਣ ਗਿਆ। ਆਓ ਪਿਆਰ ਨਾਲ ਕਹਿ ਦਈਏ ਸਾਰੇ, ਸੁਖ ਮੰਨੀ ਸੁਖ ਅੰਮ੍ਰਿਤ ਪ੍ਰਭਨਾ, ਸੁਖ ਮੰਨੀ ਸੁਖ ਅੰਮ੍ਰਿਤ ਪ੍ਰਭਨਾ, ਸੁਖ ਮੰਨੀ ਸੁਖ ਅੰਮ੍ਰਿਤ ਪ੍ਰਭਨਾ, ਸੁਖ ਮੰਨੀ ਸੁਖ ਅੰਮ੍ਰਿਤ ਪ੍ਰਭਨਾ। ਸਾਡੀ ਸਾਂਝ ਇਸ ਤਰ੍ਹਾਂ ਦੀ ਪੈ ਜਾਏ। ਆਓ ਦੋ ਮਿੰਟ ਵਾਸਤੇ
ਮੰਨੀ ਧਨ ਸੁਖ ਮੰਨੀ ਸੁਖ ਮੰਨੀ ਧਨ ਸੁਖ ਸੁਖ ਮੰਨੀ ਧਨ ਸੁਖ ਮੰਨੀ ਸੁਖ ਮੰਨੀ ਧਨ ਸੁਖ ਮੰਨੀ ਸੁਖ ਮੰਨੀ ਸੁਖ ਮੰਨੀ ਧਨ ਸੁਖ ਮੰਨੀ ਸੁਖ ਮੰਨੀ ਸੁਖ ਮੰਨੀ ਧਨ ਸੁਖ ਮੰਨੀ ਇਹ ਪੱਤਰੇ ਨਹੀਂ ਇਹ ਅੱਖਰ ਨਹੀਂ ਇਹ ਪੱਤਰੇ ਨਹੀਂ ਇਹ ਅੱਖਰ ਨਹੀਂ ਇਹ ਸੀਨਾ ਹੈ ਗੁਰੂ ਅਰਜਨ ਦਾ ਸੁਖ ਮੰਨੀ ਧਨ ਸੁਖ ਮੰਨੀ ਸੁਖ ਮੰਨੀ ਸੁਖ ਮੰਨੀ ਧਨ ਸੁਖ ਮੰਨੀ ਇਹ ਪੱਤਰੇ ਨਹੀਂ ਇਹ ਅੱਖਰ ਨਹੀਂ ਪੱਤਰੇ ਨਹੀਂ ਏ ਅੱਖਰ ਨਹੀਂ ਇਹ ਸੀਨਾ ਹੈ ਗੁਰੂ ਅਰਜਨ ਦਾ ਸੁਖ ਮੰਨੀ ਧਨ ਸੁਖ ਮੰਨੀ ਸੁਖ ਮੰਨੀ ਧਨ ਸੁਖ ਮੰਨੀ ਵਾਹ ਵਾਹ ਸੁਖ ਮੰਨੀ ਪ੍ਰੇਮ ਨਾਲ ਪੜ੍ਹਨੀ ਜੋ ਗੌਰ ਕਰਿਓ ਜੀ ਸੁਖ ਮੰਨੀ ਪ੍ਰੇਮ ਨਾਲ ਪੜ੍ਹਨੀ ਜੋ ਇਹ ਦਰਸ਼ਨ ਹੈ ਗੁਰੂ ਅਰਜਨ ਦਾ ਸੁਖ ਮੰਨੀ ਧਨ ਸੁਖ ਮੰਨੀ ਵਾਹ ਸੁਖ ਮੰਨੀ ਧਨ ਸੁਖ ਦਿਲ ਵਿੱਚ ਗੁਪਤ ਖਜ਼ਾਨਾ ਸੀ ਗੁਰੂ ਅਰਜਨ ਦੇਵ ਜੀ ਦੇ ਹਿਰਦੇ 'ਚ ਦਿਲ ਵਿੱਚ ਗੁਪਤ ਖਜ਼ਾਨਾ ਉਹਨੂੰ ਸੁਖਮੰਨੀ ਰੂਪ ਬਣਾ ਦਿੱਤਾ ਉਹਨੂੰ ਸੁਖਮੰਨੀ ਰੂਪ ਬਣਾ ਦਿੱਤਾ ਤੇ ਤੁਰਦੀ ਵਾਰੀ ਗੁਰੂ ਅਰਜਨ ਨੇ ਤੇ ਤੁਰਦੀ ਵਾਰੀ ਗੁਰੂ ਅਰਜਨ ਨੇ ਸਿੱਖਾਂ ਦੀ ਝੋਲੀ ਪਾ ਦਿੱਤਾ ਸਿੱਖਾਂ ਦੀ ਝੋਲੀ ਪਾ ਦਿੱਤਾ ਇਹ ਪੱਤਰੇ ਨਹੀਂ ਇਹ ਅੱਖਰ ਨਹੀਂ ਇਹ ਪੱਤਰੇ ਨਹੀਂ ਇਹ ਅੱਖਰ ਨਹੀਂ ਇਹ ਸੀਨਾ ਹੈ ਗੁਰੂ ਅਰਜਨ ਸੁਖਮਨੀ ਧਨ ਸੁਖ ਮਨੀ ਧਨ ਸੁਖ ਮਨੀ ਇਹ ਹੱਥਾਂ ਦੇ ਪਰਤਾਵੇ ਨੇ ਇਹ ਹੱਥਾਂ ਦੇ ਪਰਤਾਵੇ ਨੇ ਇਸ ਮੋਹੇ ਇਹ ਹੱਥਾਂ ਦੇ ਪਰਤਾਵੇ ਨੇ ਇਸ ਮੋਏ ਰੂਹ ਜਿਵਾ ਦਿੱਤੇ ਮੋਏ ਰੂਹ ਜਿਵਾ ਦੇ ਇਸ ਕੋੜੀ ਜੇ ਵਜ਼ੀਰ ਖਾਨ ਇਸ ਕੋੜੀ ਜੇ ਵਜ਼ੀਰ ਖਾਨ ਕੰਚਨ ਜੇ ਬਣਾ ਦਿੱਤੇ ਉਹ ਕੰਚਨ ਜੇ ਕੋੜੀ ਜੈ ਵਜ਼ੀਰ ਖਾਨ ਕੰਚਨ ਜੈ ਬਣਾ ਪਤਰੇ ਨਹੀਂ ਇਹ ਅੱਖਰ ਨਹੀਂ ਇਹ ਪਤਰੇ ਨਹੀਂ ਇਹ ਅੱਖਰ ਨਹੀਂ ਇਹ ਸੀਨਾ ਹੈ ਗੁਰੂ ਅਰਜਨ ਦਾ ਸੁਖਮਨੀ ਤਨ ਮੰਗਤੇ ਅਤੇ ਭਿਖਾਰੀਆਂ ਨੂੰ ਇਹਨੇ ਸ਼ੈਨ ਸ਼ਾਹ ਬਣਾ ਦਿੱਤਾ ਮੰਗਤੇ ਅਤੇ
ਭਿਖਾਰੀਆਂ ਨੂੰ ਇਹਨੇ ਸ਼ੈਨ ਸ਼ਾਹ ਬਣਾ ਦਿੱਤਾ
ਮੰਗਤੇ ਅਤੇ ਭਿਖਾਰੀਆਂ ਨੂੰ ਇਹਨੇ ਸ਼ੈਨ ਸ਼ਾਹ ਬਣਾ ਦਿੱਤਾ ਸ਼ਹਿਨਸ਼ਾਹ ਨੇ ਛੋਇਆ ਸੁੱਖ ਮੰਨੀ ਨੂੰ ਮੰਗਦੇ ਨੂੰ ਤੇ ਬਣਾਇਆ ਸ਼ਹਿਨਸ਼ਾਹ ਤੇ ਜੇ ਸ਼ਹਿਨਸ਼ਾਹ ਨੇ ਸੁਖ ਮੰਨੀ ਨੂੰ ਛੂ ਲਿਆ ਜੇ ਸ਼ਹਿਨਸ਼ਾਹ ਨੇ ਛੋਇਆ ਸੁਖ ਮੰਨੀ ਨੂੰ ਤੇ ਰੱਬ ਦੇ ਨਾਲ ਮਿਲਾ ਦਿੱਤਾ ਜੇ ਸ਼ਹਿਨਸ਼ਾਹ ਨੇ ਛੋਇਆ ਸੁਖ ਮੰਨੀ ਪਤਰੇ ਨਹੀਂ ਇਹ ਅੱਖਰ ਨਹੀਂ ਇਹ ਪਤਰੇ ਨਹੀਂ ਇਹ ਅੱਖਰ ਨਹੀਂ ਸੀਨਾ ਹੈ ਗੁਰੂ ਅਰਜਨ ਦਾ ਸੁਖਮਨੀ ਤਨ ਸੁਖਮਨੀ ਕੁੰਜੀ ਹੈ ਦੌਲਤ ਦੀ ਇਸ ਵਿੱਚ ਗੁਪਤ ਖਜ਼ਾਨਾ ਏ ਕੁੰਜੀ ਹੈ ਦੌਲਤ ਦੀ ਗੁਪਤ ਖਜ਼ਾਨਾ ਏ ਕੁੰਜੀ ਹੈ ਦੌਲਤ ਦੀ ਇਸ ਵਿੱਚ ਗੁਪਤ ਖਜ਼ਾਨਾ ਹੈ ਅੰਮ੍ਰਿਤ ਹੈ ਸੱਚਖੰਡ ਦਾ ਇਹ ਅੰਮ੍ਰਿਤ ਹੈ ਸੱਚਖੰਡ ਦਾ ਇਹ ਦਰਗਾਹੀ ਖਜ਼ਾਨਾ ਹੈ ਇਹ ਅੰਮ੍ਰਿਤ ਹੈ
ਸੱਚਖੰਡ ਦਾ
ਇਹ ਦਰਗਾਹੀ ਖਜ਼ਾਨਾ ਹੈ ਇਹ ਪਤਰੇ ਨਹੀਂ ਇਹ ਅੱਖਰ ਨਹੀਂ ਇਹ ਪਤਰੇ ਨਹੀਂ ਸੀਨਾ ਹੈ ਗੁਰੂ ਅਰਜਨ ਦਾ ਸੁਖ ਮਨੀ ਤਨ ਸੁਖ
ਮਨੀ
ਸੁਖ ਮਨੀ ਤਨ ਸੁਖ ਮਨੀ
ਵਾਹਿਗੁਰੂ ਜੀ ਕਾ ਖਾਲਸਾ।